तार के मूरत है जग आयो लोग सुनियो पर लोग सुनियो दिल सुनियो तो दर्शन पायो अंगद पायो कारण को गुरु नानक साहिब पंथ चलायो वाहिगुरु श्री गुरु नानक साहिब तार के मूरत है जग आयो आर करो गुरुदेव को बंदन वाहिगुरु माहि उचारे दुए का जोर करम चरण पर ज्ञान सदा गुरु को बुलहारे कान सुने उपमा गुरु की गुरु मूरत ध्यान हृदय में धारी वाहिगुरु श्री गुरु नानक साहिब सेवक शरण गई दरबारी दंडौत बंदन अखबार सर्व कला समरथ दुलन से रात हो प्रभु नानक दे कर हथ ज्ञान जन गुरिया अज्ञान अंधेर नाश हर कृपा के संत भेटिया नानक मन प्रवास मुँह गुजर शास्त्र खाट पिंग गिरण झड़ जाए अंधलक है बदर सुन जो पाल कृपा कराए सोरठ महला पंजवा गुरमिल प्रभु चितारिया कारज सब सवारिया गुरमिल प्रभु चितारिया कारज सब सवारिया मंदा को न अलाए सब जय जयकार सुनाए संत हो साची शरण स्वामी जीव जंत सब हाथ सैठ सुप्रभ अंतर जमी राव करतब सब सवारे प्रभु अपना बिरद सुमारे पतित पावन प्रभु नमा जन नानक सद गुरबाना पतित पावन प्रभु नमा जन नानक सद गुरबाना वाहिगुरु जी का खालसा वाहिगुरु जी भगत वचल करण निदान दीन बंधु पतत पावन जगत गुरु संजीवनी ज्योत धन धन साहिब श्री गुरु नानक देव जी महाराज धन धन साहिब श्री गुरु गोविंद सिंह साहिब जी महाराज ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਅਪਾਰ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਈ ਭਾਈ ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਤੋਂ ਬਰਸ ਆਏ ਹੋਏ ਗੁਰਸਿੱਖ ਬਾਬਾ ਸੰਗ ਜੀ ਉਹਨਾਂ ਦੀ ਯਾਦ ਵਿੱਚ ਬਣੇ ਹੋਏ ਸਥਾਨ 'ਤੇ ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਸਦਕਾ ਆਪ ਸਾਰੇ ਸੰਗਤ ਦੇ ਰੂਪ ਚ ਗੁਰੂ ਨਾਨਕ ਦੇਵ ਜੀ ਨੂੰ ਦਰਸ਼ਨੀ ਭੇਟ ਔਰ ਨਮਸਕਾਰ ਕਰਨ ਤੋਂ ਉਪਰੰਤ ਹਜ਼ੂਰ ਦੇ ਚਰਨਾਂ ਵਿੱਚ ਸਾਈ ਕਰਕੇ ਰਾਜੀ ਸਿੰਘਾਂ ਤੋਂ ਅੰਮ੍ਰਿਤਮਈ ਪਾਵਨੀ ਗੁਰਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਕੋਈ ਸਮੇਂ ਵਾਸਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਇੱਕ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰੋਗੇ। ਗੁਰਬਾਣੀ ਜੀਵਾਂ ਦੀ ਕਲਿਆਣ ਵਾਸਤੇ ਸਤਿਗੁਰੂ ਜੀ ਨੇ ਪ੍ਰਥਾਏ ਉਚਾਰਨ ਕੀਤੀ ਹੈ। ਹਰ ਸ਼ਬਦ ਦੀ ਹਰ ਬਾਣੀ ਦੀ ਕੋਈ ਨਾ ਕੋਈ ਸਥਾਨਕਾ ਔਰ ਭੂਮਿਕਾ ਹੈ, ਕਿਉਂਕਿ ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਪ੍ਰਥਾਏ ਕਿਸੇ ਵੀ ਕਲਿਆਣ ਵਾਸਤੇ ਬਚਨ ਬੋਲਦੇ ਹਨ। ਗੁਰੂ ਸਾਹਿਬ ਦੇ ਆਪ ਸਾਖਿਆਤ ਪਰਿਪੂਰਨ ਪਰਮਾਤਮਾ ਸਰਗਣ ਸਰੂਪ ਧਾਰ ਕੇ ਆਏ ਜੀਵਾਂ ਦੀ ਕਲਿਆਣ ਵਾਸਤੇ। ਉਹਨਾਂ ਦਿਨਾਂ ਵਿੱਚ ਜਾਂ ਭੂਤ ਵਰਤਮਾਨ ਨੂੰ ਮੁੱਖ ਰੱਖ ਕੇ ਸਤਿਗੁਰੂ ਜੀ ਨੇ ਇਹ ਬਾਣੀ ਰੂਪੀ ਅੰਮ੍ਰਿਤ ਬਖਸ਼ਿਸ਼ ਕੀਤਾ ਹੈ। ਬਾਣੀ ਦੁਆਰਾ ਸੋਝੀ ਦੀ ਪ੍ਰਾਪਤੀ ਹੁੰਦੀ ਹੈ। ਭਾਵੇਂ ਜਦੋਂ ਵੀ ਹਰ ਯੁੱਗ ਵਿੱਚ ਸਮੇਂ ਸਮੇਂ ਨਾਲ ਮਹਾਂਪੁਰਖ ਆਏ, ਉਹਨਾਂ ਨੇ ਵੀ ਬੇਅੰਤ ਜਿਗਿਆਸੂਆਂ ਨੂੰ ਉਪਦੇਸ਼ ਦੇ ਕੇ ਭਲੇ ਪਾਸੇ ਲਾਇਆ। ਕੁਝ ਮਹਾਂਪੁਰਖ ਆਪਣਾ ਜੋ ਅਨੁਭਵ ਸੀ ਉਹ ਗ੍ਰੰਥਾਂ ਦੇ ਰੂਪ ਵਿੱਚ ਅੰਕਿਤ ਕਰਕੇ ਚਲੇ ਗਏ। ਕੁਝ ਐਸੇ ਵੀ ਹੋਏ ਜਿਹੜੇ ਆਪਣੇ ਆਨੰਦ ਵਿੱਚ ਰਹੇ, ਕੋਈ ਆਪਣੀ ਲੇਖਣੀ ਛੱਡ ਕੇ ਨਹੀਂ ਗਏ, ਜਾਂ ਕਈ ਮਹਾਂਪੁਰਖਾਂ ਤੋਂ ਬਾਅਦ ਉਹਨਾਂ ਦੇ ਅਨੁਯਾਈਆਂ ਨੇ ਉਹਨਾਂ ਦੇ ਅਨੁਭਵੀ ਬਚਨ ਔਰ ਉਹਨਾਂ ਦੇ ਇਤਿਹਾਸ ਬਾਰੇ ਕੁਝ ਗ੍ਰੰਥ ਲਿਖੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਬਾਣੀ ਪੜ੍ਹੀ ਗਾਈ ਔਰ ਇਹਦਾ ਪਰਮਾਰਥ ਦੱਸਿਆ ਤੇ ਨਾਲ ਨਾਲ ਇਸ ਨੂੰ ਅੰਕਤ ਵੀ ਕਰਦੇ ਰਹੇ। ਇਸੇ ਤਰ੍ਹਾਂ ਦੂਸਰੇ ਗੁਰੂ ਸਾਹਿਬਾਨਾਂ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਬਾਣੀ ਜੋ ਪੋਥੀਆਂ ਦੇ ਰੂਪ ਸੀ ਗੁਰੂ ਸਾਹਿਬਾਨਾਂ ਦੀ ਔਰ ਭਗਤਾਂ ਦੀ ਬਾਣੀ ਮਹਾਂਪੁਰਖਾਂ ਦੀ ਬਾਣੀ ਸੰਮਿਲਿਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਵਾਭਿਮਾਨ ਕੀਤਾ। ਹਰਿਮੰਦਰ ਸਾਹਿਬ ਆਰੰਭਤਾ ਹੋਈ। ਅੱਜ ਸਾਰੇ ਸੰਸਾਰ ਦੇ ਉੱਤੇ ਜਿੱਥੇ ਵੀ ਗੁਰਦੁਆਰੇ ਹਨ ਮਹਾਰਾਜ ਦੇ ਪ੍ਰਕਾਸ਼ ਹੁੰਦੇ ਹਨ। ਬਹੁਤ ਸਾਰੇ ਪ੍ਰੇਮੀ ਘਰਾਂ 'ਚ ਵੀ ਸੇਵਾ ਕਰਦੇ ਹਨ। ਮਹਾਂ ਦਰਸ਼ਨਾਂ ਤੋਂ ਜਿਹੜੇ ਬੋਲੇ ਹੋਏ ਬਚਨ ਆ ਉਹਨਾਂ ਦਾ ਅਨੁਭਵ ਹੁੰਦਾ ਹੈ। ਜ਼ਿੰਦਗੀ ਦੇ ਵਿੱਚ ਬੇਅੰਤ ਤਰ੍ਹਾਂ ਦੇ ਜਗਿਆਸੂ ਉਹਨਾਂ ਨੂੰ ਮਿਲਦੇ ਹਨ, ਸਾਰਿਆਂ ਵਾਸਤੇ ਇੱਕ ਜੈਸਾ ਉਪਦੇਸ਼ ਨੇ, ਭਾਵੇਂ ਕਲਿਆਣ ਸਾਰਿਆਂ ਦੀ ਕਰਨੀ ਹੈ। ਜਿਸ ਤਰ੍ਹਾਂ ਦਾ ਜਗਿਆਸੂ ਆਇਆ, ਜਿਵੇਂ ਉਹਦਾ ਭਲਾ ਹੋ ਸਕਦਾ ਸੀ, ਉਹ ਉਸੇ ਤਰ੍ਹਾਂ ਵਿਚਾਰ ਕੇ ਉਪਦੇਸ਼ ਦਿੰਦੇ ਹਨ। ਉਪਦੇਸ਼ ਉਹ ਦੇਣਾ ਜਿਹਦੇ ਨਾਲ ਭਲਾ ਹੋ। ਹੁਣ ਸਕੂਲਾਂ ਤੋਂ ਵੀ ਵਿਦਿਆਰਥੀ ਪ੍ਰਾਇਮਰੀ ਤੋਂ ਲੈ ਕੇ PhD ਲਈ ਹੈ, ਆਰੰਭਤਾ ਦੇਖੋ ਕਿੱਥੋਂ ਹੁੰਦੀ ਹੈ ਅਤੇ ਉਹ ਪੜ੍ਹਾਈ ਪੂਰੀ ਕਿੱਥੇ ਹੁੰਦੀ ਹੈ। ਸਕੂਲ ਵੀ, ਟੀਚਰ ਵੀ, ਕਲਾਸਾਂ, ਸਿਲੇਬਸ, ਵਿਦਿਆਰਥੀ, ਸਾਰੇ ਕੁਝ ਤਬਦੀਲੀ ਹੁੰਦੀ ਜਾਂਦੀ ਹੈ। ਪਰਮਾਰਥੀ ਰਸਤੇ ਵੀ ਹੈ ਤਾਂ ਇਸੇ ਤਰ੍ਹਾਂ ਹੀ ਜਗਿਆਸੂ ਹੁੰਦੇ ਹੈ। ਜਿਸ ਤਰ੍ਹਾਂ ਦਾ ਉਹਨਾਂ ਦਾ ਪ੍ਰਸ਼ਨ ਹੈ ਉਸੇ ਤਰ੍ਹਾਂ ਦੇ ਉੱਤਰ ਹੈ। ਪ੍ਰਕਿਰਤੀ 'ਚ ਸਾਰੀ ਤਰ੍ਹਾਂ ਦੇ ਮਨੁੱਖ ਹੈ, ਜੋ ਮਹਾਂਪੁਰਖਾਂ ਕੋਲ ਆਉਂਦੇ ਹੈ ਉਹਨਾਂ ਦੀ ਅਵਸਥਾ ਜਿਵੇਂ ਕਿ ਉਸੇ ਢੰਗ ਨਾਲ ਉਪਦੇਸ਼ ਦਿੰਦੇ ਹਨ। ਸੋ ਸਤਿਯੁਗ ਵਿੱਚ ਉਸ ਮਰਯਾਦਾ ਵਿੱਚ ਉਪਦੇਸ਼ ਦਿੱਤਾ ਗਿਆ, ਇਸੇ ਦੁਆਬਰ 'ਚ ਉਸੇ ਹੀ ਢੰਗ ਵਿੱਚ ਉਹ ਸਾਰੇ ਵਚਨ ਪੁਰਾਤਨ ਗ੍ਰੰਥਾਂ ਵਿੱਚ ਮਿਲਦੇ ਹਨ। ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਜੋ ਪਰਮੇਸ਼ਰ ਦੇ ਨਾਮ ਦੀ ਵਰਕਤ ਹੈ, ਇਸ ਨੂੰ ਵਧੇਰੇ ਮਾਨਤਾ ਦਿੱਤੀ ਗਈ ਹੈ। ਪਹਿਲੇ ਯੁਗਾਂ 'ਚ ਉਮਰਾਂ ਲੰਮੀਆਂ ਸੀ ਅਤੇ ਨਾਲ ਹੋਰ ਸਾਧਨ ਬਹੁਤ ਜੋੜੇ ਗਏ ਸੀ, ਕਿਉਂਕਿ ਉਵੇਂ ਉਹਨਾਂ ਦਾ ਸਮਾਂ ਹੀ ਪਾਸ ਨਹੀਂ ਸੀ ਹੋਣਾ ਰੋਚਕਤਾ ਵਧਾਉਣ ਵਾਸਤੇ। ਹੁਣ ਇਤਨੀ ਲੰਬੀ ਉਮਰ ਨੇ, ਅਬ ਜੀਵਕਾ ਬੜੀ ਕਠਿਨ ਢੰਗ ਨਾਲ ਪੈਦਾ ਹੁੰਦੀ ਹੈ ਅਤੇ ਸਮੇਂ ਨੂੰ ਮੁੱਖ ਰੱਖਦਿਆਂ ਕਲਯੁਗੀ ਜੀਵਾਂ ਦੀ ਵੀ ਕਲਿਆਣ ਮਹਾਂਪੁਰ ਕਰਨੀ ਚਾਹੁੰਦੇ ਹਨ। ਜਿਵੇਂ ਕਲਿਆਣ ਵੀ ਹੋ ਜਾਏ, ਇਹ ਕੁਝ ਕਰਨ ਤੋਂ ਮੁਨਕਰ ਬਣਾ ਹੋ ਜਾਣ, ਨਾਸਤਕ ਬਣਾ ਹੋ ਜਾਣ, ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰ ਕੇ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ ਹੈ। ਹੁਣ ਇਹ ਅੱਜ ਹਠ ਯੋਗ ਦੀ ਮਰਯਾਦਾ ਚਲਾਈ ਜਾਵੇ, ਬੜੀ ਕਠਿਨ ਹੈ। ਪਹਿਲੀ ਗੱਲ ਤੋਂ ਉਸਤਾਦ ਮਿਲਣਾ ਬਹੁਤ ਔਖਾ, ਫਿਰ ਇਹਦੇ ਵਿੱਚ ਬ੍ਰਹਮਚਾਰੀ ਦੀ ਬੜੀ ਲੋੜ ਹੈ। ਸਰੀਰ ਤੰਦਰੁਸਤ ਵੀ ਹੋਵੇ, ਸਾਧਨਾ ਕਰਨ ਦਾ ਸ਼ੌਕ ਵੀ ਹੋਵੇ, ਉਸਤਾਦ ਵੀ ਪੂਰਾ ਮਾਹਰ ਹੋਵੇ, ਬੜੀ ਸਮੱਗਰੀ ਦੀ ਲੋੜ ਹੈ। ਅਤੇ ਜੇ ਹੁਣ ਜਾਗਿਆ ਤਾਂ ਉਹਨਾਂ ਦੇ ਵੀ ਮਾਇਆ ਸਾਧਨ ਬੜੇ, ਗਰੀਬ ਲਈ ਬੜਾ ਕਠਿਨ, ਪੂਜਾ ਇਹ ਵੀ ਬੜਾ ਲੰਬਾ ਚੌੜਾ ਵਿਸਥਾਰ ਹੈ। ਕਲਯੁਗ ਦੇ ਵਿੱਚ ਪਰਮੇਸ਼ਰ ਦੇ ਨਾਮ, ਪਰਮੇਸ਼ਰ ਦੀ ਬੰਦਗੀ ਨੂੰ ਵਿਸ਼ੇਸ਼ਤਾ ਦਿੱਤੀ ਹੈ। ਹੁਣ ਜਿਵੇਂ ਏਕੇ ਦੇ ਮੋਹਰਲੇ ਪਾਸੇ ਸਿਫਰਾਂ ਲਾਈਏ, ਉਹ ਸਿਫਰੇ ਦੀ ਕੋਈ ਵੈਲਿਊ ਨਹੀਂ। ਅਸਲੀ ਲੱਛਣ ਹੁੰਦਾ ਜਿਵੇਂ ਮਕਾਨ ਦੇ ਉੱਤੇ ਕਾਂ ਬੈਠਾ, ਕਿਸੇ ਨੇ ਪੁੱਛਿਆ ਫਲਾਣੇ ਦਾ ਘਰ ਕਿਹੜਾ, ਉਹਨੇ ਕਿਹਾ ਉਹਦੇ ਉੱਤੇ ਬਨੇਰੇ ਦੇ ਕਾਂ ਬੈਠਾ। ਉਹ ਉੱਥੇ ਚਲੇ ਗਿਆ, ਕਾਂ ਉੱਡ ਗਿਆ, ਸੰਕੇਤ ਸੀ ਕਿ ਇਹ ਹੀ ਘਰ। ਉਹ ਲੱਛਣ ਕਦੇ ਹੋਵੇ ਕਦੇ ਨਾ, ਜਿਹੜਾ ਸਰੂਪ ਲੱਛਣ ਆ ਉਹ ਕਦੇ ਬਦਲਦਾ। ਇਸ ਵਾਸਤੇ ਗੁਰੂ ਮਹਾਰਾਜ ਸਾਡੇ ਤੇ ਕਿਰਪਾਲਤਾ ਕਰਦੇ। ਸੋਰਠ ਮਹੱਲਾ ਪੰਜਵਾਂ, ਗੁਰਮਿਲ ਪ੍ਰਭੂ ਚਿਤਾਰਿਆ। ਪ੍ਰਭੂ ਜੋ ਪਰਮੇਸ਼ਰ ਆ, ਉਹਦੇ ਚੇਤੇ ਕਰਨ ਵਾਸਤੇ ਤਕਰੀਬਨ ਆਸਤਕ ਜਿੰਨੇ ਗ੍ਰੰਥ ਹੈ ਉਹਨਾਂ ਬਹੁਤਿਆਂ ਵਿੱਚ ਇਹ ਹਦਾਇਤ ਮਿਲਦੀ ਹੈ। ਹਰ ਗ੍ਰੰਥ ਨੇ ਆਪੋ ਆਪਣੇ ਮਤ ਦਾ ਕੋਈ ਮੰਤਰ ਵੀ ਦੱਸਿਆ। ਮੰਤਰ ਤੇ ਬਹੁਤ ਤਰ੍ਹਾਂ ਦੇ ਹੁੰਦੇ ਆ, ਪਰ ਜਿਹੜਾ ਕਲਿਆਣਕਾਰੀ ਮੰਤਰ ਹੈ, ਹੁਣ ਇਹ ਜਿਹੜਾ ਸ਼ਬਦ ਆ ਇਹਦੀ ਮਹਾਨਤਾ ਤੇ ਬਹੁਤ ਹੈ। ਪਰ ਜੋ ਸ਼ਬਦ ਹੈ ਇਹਦੀ ਪ੍ਰਾਪਤੀ, ਇਹਨੂੰ ਚੇਤੇ ਕਰਨਾ, ਚੇਤੇ ਕਰਨ ਦੇ ਢੰਗ, ਇਹ ਮਰਿਆਦਾ, ਇਹ ਸ਼ਬਦ ਦੀ ਕਮਾਈ ਵੇਲੇ ਪੱਖ ਕਿਹੜੇ ਹੈ, ਪੱਖ ਕਿਹੜੇ ਹੈ, ਇਹ ਵੀ ਲੋੜ ਹੈ। ਇਹ ਸਾਰੀ ਚੀਜ਼ ਜਿਹੜੀ ਹੈ ਗੁਰੂ ਨੂੰ ਮਿਲ ਕੇ ਪ੍ਰਾਪਤ ਹੁੰਦੀ ਹੈ। ਜਿਵੇਂ ਭਗਤ ਸਰਲੋਚਨ ਭਗਤ ਨਾਮਦੇਵ ਜੀ ਕੋ ਆਏ ਸੀ, ਕਹਿਣ ਲੱਗੇ ਵੀ ਨਾਮ ਕਿਵੇਂ ਜਪਿਆ ਜਾਏ। ਉਹਨੇ ਆਪਣੇ ਉਹ ਸ਼ਬਦ ਵਿੱਚ ਕੋਈ ਦ੍ਰਿਸ਼ਟਾਂਤ ਦਿੱਤੇ। ਇੱਕ ਤਾਂ ਦ੍ਰਿਸ਼ਟਾਂਤ ਦਿੱਤਾ ਜਿਸ ਤਰ੍ਹਾਂ ਕੋਈ ਬਾਲਕ ਪਤੰਗ ਅੜਾਉਂਦਾ, ਪਰ ਉਹਦਾ ਜਿਹੜਾ ਧਿਆਨ ਹੈ ਉਹਦੇ ਦੁਆਰਾ ਉੱਡਦਾ, ਕੋਠੇ ਤੋਂ ਚੜਿਆ ਥੱਲੇ ਡਿੱਗਣ ਤੋਂ ਵੀ ਖਿਆਲ ਰੱਖਦਾ, ਇਹ ਵੀ ਕਿ ਦੂਸਰੇ ਦਾ ਪਤੰਗ ਨਾ ਵੇਚਾ ਨਾ ਪਵੇ, ਦੋਸ਼ ਤੋੜ ਕੇ ਨਾ ਲੈ ਜਾਏ। ਇਸ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਬੀਬੀਆਂ ਪਾਣੀ ਅੱਗੇ ਘੜੇ ਚ ਲਿਆਉਂਦੀਆਂ ਸੀ, ਕੋਈ ਕਾਛੇ ਲਿਆ ਘੜਾ ਤੁਸੀਂ ਇਸ ਤੇ ਰੱਖਿਆ, ਕੋਈ ਉਵੇਂ ਹੱਥ ਨਾਲ ਫੜਿਆ, ਉਹ ਆਪਣੇ ਧਿਆਨ ਚ ਹੱਸਦੀਆਂ ਖੇਡੀਆਂ ਵੀ ਜਾਂਦੀਆਂ, ਘੜੇ ਦਾ ਪਾਣੀ ਵੀ ਡੋਲਣ ਲੱਗ ਜਾਂਦੀਆਂ। ਇੱਕ ਦ੍ਰਿਸ਼ਟਾਂਤ ਦਾ ਜਿਵੇਂ ਬੱਚਾ ਪੰਘੂੜੇ ਚ ਪਿਆ, ਜੋ ਬੀਬੀ ਘਰ ਦਾ ਕੰਮ ਵੀ ਕਰਦੀ ਹੈ, ਉਹਦੀ ਧਿਆਨ ਵਿਅਕਤੀ ਜਾਂ ਬੱਚੇ ਦੀ ਪਾਲਣਾ ਵੀ ਹੁੰਦੀ ਹੈ। ਇੱਕ ਗਊਆਂ ਦਾ ਧਿਆਨ ਦਾ ਬਾਗ ਹੁੰਦਾ, ਉਹ ਚੁਗਦੀ ਹੈ ਤੇ ਉਹ ਬੱਛੜੇ ਜਿਹੜਾ ਚੇਤੇ ਹੈ ਧਿਆਨ ਹੈ ਉਹਦੇ ਨਾਲ। ਉੱਥੇ ਦੱਸੀ ਇਹ ਗੱਲ ਦ੍ਰਿਸ਼ਟਾਂਤਾਂ ਦੁਆਰਾ, ਜਦੋਂ ਨਾਮ ਜਪਣਾ ਤੇ ਨਾਲ ਨਾਲ ਇਹ ਧਿਆਨ ਕਰਨਾ ਕਿ ਸਾਡੀ ਵਿਅਕਤੀ ਕਿਸੇ ਵਕਾਰ ਪੰਥ ਨਹੀਂ ਜਾ ਰਹੀ, ਜਾਂਦੀ ਹੈ ਵਿਅਕਤੀ ਉਹਨੂੰ ਉਧਰੋਂ ਮੋੜਨਾ। ਹੁਣ ਇੱਕ ਤਾਂ ਨਖੇਧੀ ਪੱਖ ਹੈ, ਇੱਕ ਵਿਧੀ ਪੱਖ ਹੈ। ਵਿਧੀ ਪੱਖ ਦੇ ਵਿੱਚ ਕੋਈ ਖੰਡਨ ਨਹੀਂ, ਨਖੇਧੀ ਪੱਖ ਖੰਡਣ ਹੈ। ਦੋਹਾਂ ਦਾ ਜਿਹੜਾ ਭਾਵ ਆ ਉਹ ਵੀ ਹੋਈ ਹੈ, ਦੋਹਾਂ ਦਾ ਜਿਹੜਾ ਇਹ ਸ਼ਰਾਬ ਹੈ, ਇਹਦੇ ਚਾਰ ਹੋਰ ਸ਼ਹਿਰ ਸਿਹਤ ਲਈ ਇਹ ਧਰਮ ਵਿਰੋਧ ਹੈ, ਉਹਦੀ ਨਿਖੇਧੀ ਕਰਨੀ ਕੇ ਛੱਡੂ, ਜਾਂ ਸਿੱਧਾ ਹੀ ਕਿ ਗੁਰੂ ਸਾਹਿਬ ਦਾ ਹੁਕਮ ਨੇ, ਜਾਂ ਤਾਂ ਉਹਦੇ ਦੋਸ਼ਾਂ ਦਾ ਗਿਆਨ ਹੋਵੇ ਤਾਂ ਛੱਡੂਗਾ, ਜਾਂ ਗੁਰੂ ਤੇ ਇਤਨਾ ਵਿਸ਼ਵਾਸ ਹੈ ਕਿ ਜੋ ਗੁਰੂ ਸਾਹਿਬ ਨੇ ਬਚਨ ਕੀਤਾ ਉਹਦੇ ਲਾਗੂ ਕਰਦਾ, ਉੱਥੇ ਨਿਖੇਧੀ ਦੀ ਲੋੜ ਹੈ ਮਹਾਰਾਜ ਦਾ ਹੁਕਮ। ਜਿਵੇਂ ਹੁਣ ਸਾਡਾ ਸਰੀਰ ਹੈ, ਇਹ ਆਤਮ ਚਿੰਤਨ ਕਰਨਾ, ਮੈਂ ਸਰੀਰ ਨਹੀਂ, ਇੰਦਰੀਏ ਨਹੀਂ, ਮਨ ਨਹੀਂ, ਬੁੱਧੀ ਨਹੀਂ, ਤਿੰਨ ਗੁਣ ਨਹੀਂ, ਪੰਜ ਵਿਸ਼ੇ ਨਹੀਂ, 25 ਪ੍ਰਕਿਰਤੀਆਂ ਨਹੀਂ, ਇਹ ਮਾਇਆ ਨਹੀਂ, ਸ਼ੁੱਧ ਚੇਤਨ ਸਰੂਪ ਆਤਮਾ ਪਰਮਾਤਮਾ ਪਹੁੰਚੇ ਤਾਂ ਉੱਥੇ ਹੀ ਇੰਦਰੀਆਂ ਦੇ ਵਿਕਾਰ ਦੀ ਨਿਖੇਧੀ ਕਰ, ਜਿੱਥੇ ਸਿੱਧਾ ਕਹੀਏ ਕਿ ਮੇਰੀ ਜਿਹੜੀ ਆਤਮਾ ਜਾਂ ਸਾਰੇ ਸੰਸਾਰ ਦੀ ਆਤਮਾ ਬ੍ਰਹਮ ਸਰੂਪ ਹੈ, ਗਲਤ ਫਿਰ ਵੀ ਹੋ ਗਈ, ਵਿਧੀ ਪੱਖ ਵੀ ਉੱਥੇ ਲਿਜਾਂਦਾ, ਨਿਖੇਧੀ ਪੱਖ ਵੀ ਉੱਥੇ ਲਿਆ, ਉੱਥੇ ਹੈ ਉਹ ਚੀਜ਼ ਦਾ ਖੰਡਨ ਕਰਕੇ ਪਹੁੰਚਣਾ, ਇੱਥੇ ਖੰਡਨ ਨਹੀਂ ਕਰਨਾ, ਜਿਉਂ ਦਾ ਤੂੰ ਜਿਹੜਾ ਉਹਦੇ ਵਿੱਚ ਚੇਤਨ ਨੂੰ ਦੇਖਣਾ। ਸੋ ਇਸ ਵਾਸਤੇ ਇਹ ਗੱਲਾਂ ਸਾਰੀਆਂ ਗੁਰੂ ਨੂੰ ਮਿਲ ਕੇ ਗੁਰੂ ਦੁਆਰਾ ਸਮਝੀਆਂ ਜਾਂਦੀਆਂ, ਕਈ ਗੱਲਾਂ ਕਾਕਾ ਦੇ ਦੱਸੀਆਂ ਜਾਂਦੀਆਂ, ਸਾਰੀਆਂ ਗੱਲਾਂ ਜਿਹੜੀਆਂ ਉਹ ਪ੍ਰਗਟ ਨਹੀਂ ਹੋ ਸਕਦੀਆਂ, ਕਿਉਂਕਿ ਕੁਝ ਬਚਨ ਜਿਹੜੇ ਇਨਸਾਨ ਆਪਣੇ ਅਨੁਭਵ ਨਹੀਂ ਪੈਦਾ ਕਰ ਸਕਦੇ, ਕਮਾਈ ਤਾਂ ਉਹ ਆਪਣੇ ਆਪ ਹੀ ਕਰਨੀ ਪੈਣੀ। ਗੁਰਮਿਲ ਪ੍ਰਭੂ ਚਿਤਾਰਿਆ, ਗੁਰੂ ਜੀ ਨੂੰ ਮਿਲ ਕੇ ਗੁਰਾਂ ਤੋਂ ਉਪਦੇਸ਼ ਲੈ ਕੇ, ਪ੍ਰਭੂ ਜੋ ਪਰਮੇਸ਼ਰ ਹੈ ਉਸ ਨੂੰ ਚਿਤਾਰਿਆ ਚੇਤੇ ਕੀਤਾ ਜਾਂਦਾ, ਕਿਉਂਕਿ ਗੁਰੂ ਇਸੇ ਵਾਸਤੇ ਸੰਸਾਰ ਤੇ ਆਉਂਦੇ ਹਨ, ਯੁਗ ਯੁਗ ਸਤਿਗੁਰ ਦਾ ਹੈ ਅਵਤਾਰਾ, ਯੁਗਾਂ ਯੁਗਾਂ ਵਿੱਚ ਗੁਰੂ ਦੀ ਵਿਦਿਆ ਹੋ ਨਹੀਂ ਸਕਦੀ, ਬਲਕਿ ਐਸੇ ਦ੍ਰਿਸ਼ਟਾਂਤ ਵੀ ਦੇਖਣ ਨੂੰ ਮਿਲੇ ਹੈ ਕਿ ਕਈ ਸਾਥੀਆਂ ਉਹ ਗੁਰੂਆਂ ਦੇ ਜੀਵਨ ਭਾਵੇਂ ਇਤਨੇ ਮਹਾਨ ਨਹੀਂ ਸਨ, ਪਰ ਜਿਗਿਆਸੂਆਂ ਦੀ ਸ਼ਰਧਾ ਇੰਨੀ ਮਹਾਨ ਸੀ, ਉਹਨਾਂ ਨੇ ਉਹਨਾਂ ਦੇ ਉਪਦੇਸ਼ ਦੁਆਰਾ ਵੀ ਕਲਿਆਣ ਪ੍ਰਾਪਤ ਕੀਤਾ। ਜੇ ਪੂਰਾ ਮਿਲ ਜਾਏ ਫਿਰ ਤਾਂ ਬਹੁਤ ਵੱਡੀ ਕਿਰਪਾ ਹੁੰਦੀ ਹੈ। ਗੁਰਮਿਲ ਜਿਹੜੇ ਗੁਰੂ ਨੂੰ ਮਿਲੇ, ਮਿਲਣ ਦਾ ਮਤਲਬ ਇਹ ਨਹੀਂ ਮਿਲਣ ਨੂੰ ਤੁਹਾਨੂੰ ਚੰਦੂ ਵੀ ਮਿਲਿਆ, ਜਿਹੜੇ ਤਵੀ ਥਲੇ ਅੱਗ ਬਾਲਦੇ ਹੋਣ ਕੋਲੇ ਰੇਤਾ ਪਾਉਂਦੇ ਸੀ, ਪਰ ਉਹ ਇਹ ਕੁਝ ਗੁਰੂ ਦੇ ਨਾਲ ਬੈਰ ਭਾਵ ਨਾ ਕਰਦੇ। ਦੂਏ ਪਾਸੇ ਜੇਠਾ ਤੇ ਪੁਰਾਣਾ ਬਿਧੀ ਚੰਦ ਪੈੜਾ ਲੰਗਾ ਆਦਿਕ ਮੀਆਂ ਮੀਰ ਆਦਿਕ ਗੁਰੂ ਵੱਲ ਮਿਲੇ ਹੋਏ ਹੈ, ਜਿਨ੍ਹਾਂ ਨੇ ਆਪਣੇ ਅੰਦਰੋਂ ਬੈਰ ਭਾਵ ਅਹਿੰਮ ਭਾਵ ਆਪਣੇ ਹੋਮੇ ਨੂੰ ਤਿਆਗ ਕੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ ਗੁਰੂ ਨੂੰ ਸਾਖੀ ਚੇਤਨ ਪਰਮਾਤਮਾ ਜਾਣ ਕੇ ਮਿਲੇ, ਉਹਨੀ ਪ੍ਰਾਪਤੀ ਦਿੱਤੀ, ਕਿਉਂਕਿ ਜਿਹੜੇ ਬੈਰ ਭਾਵਨਾ ਨਾਲ ਮਿਲੇ, ਈਰਖਾ ਦੇ ਭਾਵ ਨਾਲ ਮਿਲੇ, ਉਹਨਾਂ ਦੇ ਪਲੇ ਲਾਂਘਦੇ ਪਈਆਂ, ਪ੍ਰਾਪਤ ਕੁਝ ਨਹੀਂ ਹੋਇਆ, ਜਨਮ ਵਿਗਾੜ ਲਏ, ਨਰਕ ਦਾ ਦੁਆਰ ਖੋਲ੍ਹ। ਜਿਹੜੇ ਗੁਰੂ ਮਹਾਰਾਜ ਨੂੰ ਜਿਗਿਆਸਾ ਭਾਵਨਾ ਗੁਰਮਤਿ ਤਾਈ ਮਿਲੇ, ਉਹਨੇ ਸਾਰੀਆਂ ਵਰਤਾਂ ਦੇ ਭੰਡਾਰ ਪ੍ਰਾਪਤ ਕਰ ਲਏ। ਗੁਰੂ ਨੂੰ ਮਿਲਣਾ, ਮਿਲਣਾ ਮਿਲਿਆ ਸਹੀ ਹੈ, ਮਿਲਿਆ ਕਿਹਨੂੰ ਕਿਹਾ ਜਾਂਦਾ, ਜਿਹੜਾ ਮਨ ਕਰਕੇ ਮਿਲਿਆ, ਮਿਲਿਆ ਹੋਏ ਸੋ ਆਖਿਆ, ਮਿਲਿਆ ਕਹੀਆ ਰੇ ਸੋਏ, ਜਿਹਨਾਂ ਆਪਣੀ ਹੋਮੇ ਗੁਆ ਕੇ ਗੁਰੂ ਦੀ ਮੱਤ ਲੈ ਕੇ ਗੁਰੂ ਵਿੱਚ ਅਭੇਦ ਹੋ ਕੇ ਵਰਤਿਆ, ਉਹਦੇ ਮਿਲਣ ਨੂੰ ਮਿਲਣ ਦਿੰਦੇ। ਹੁਣ ਪੱਥਰ ਪਾਣੀ ਵਿੱਚ ਰਹਿੰਦਾ ਪਰ ਉਹ ਪਾਣੀ ਵਿੱਚ ਮਿਲਦਾ ਨਹੀਂ, ਜੇ ਖੰਡ ਪਾ ਦਿਆਂਗੇ ਵਿਸ਼ੇ ਕੋਲ ਮਿਲ ਜਾਏਗਾ। ਮਿਲਣਾ ਵਾ ਜਿਹੜਾ ਗੁਰੂ ਵਿੱਚ ਅਭੇਦ ਹੋਇਆ, ਆਪਣੀ ਹੋਂਦ ਨੂੰ ਗੁਆਰਾ, ਇਹਦਾ ਨਾਮ ਮਿਲਣ। ਭਾਵੇਂ ਸਿੱਖ ਦਾ ਸਰੀਰ ਜੁਦਾ ਨਜ਼ਰ ਆਉਂਦਾ, ਗੁਰੂ ਮਹਾਰਾਜ ਜੁਦਾ ਹੁੰਦਾ, ਪਰ ਬਚਨ ਦੀ ਸਾਂਝ ਜਿੰਨੀ ਹੋ ਜਾਂਦੀ ਹੈ, ਕਦੇ ਵੀ ਕੋਈ ਸੱਤ ਨਹੀਂ ਹੁੰਦਾ, ਸੱਤ ਵਚਨ ਨਹੀਂ ਹੁੰਦਾ, ਕਦੀ ਕੇਵਲ ਜਿਹਨਾਂ ਨੇ ਥੋੜੇ ਜਿਹੇ ਬਚਨ ਦੀ ਆਲੋਚਨਾ ਕੀਤੀ, ਜਿਹਨਾਂ ਜਿਹਨਾਂ ਬਚਨ ਮੰਨਿਆ ਬਰਕਤੇ ਮਿਲੀ, ਤੇ ਜਿਹਨਾਂ ਨੇ ਕੁਤਾਹੀ ਕੀਤੀ ਉਹ ਵੰਚਿਤ ਰਹਿ ਗਏ, ਤੇ ਜਿਹਨਾਂ ਨੇ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਵਾਂਗੂ ਗੁਰੂ ਦੇ ਕਿਸੇ ਬਚਨ ਦੀ ਉਲੰਘਣਾ ਨੇ ਸਾਰੇ ਬਚਨਾਂ ਨੂੰ ਸੱਤ ਕਰਕੇ ਮੰਨਿਆ, ਉਹ ਲੈਣਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਸਰੂਪ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਦੂਜੇ ਸਥਾਨ ਤੇ ਪ੍ਰਗਟ ਹੋ ਗਿਆ। ਇਸੇ ਤਰ੍ਹਾਂ ਇਹ ਸ਼ਰੰਖਲਾ ਪਰੰਪਰਾ ਹੈ, ਪੰਜ ਪਿਆਰੇ ਵੀ ਉਹੀ ਅਭੇਦ ਹੋਏ ਜਿਹਨੇ ਗੁਰੂ ਜੀ ਦੇ ਵਚਨ ਨੂੰ ਸੱਤ ਕਰਕੇ ਮੰਨਿਆ। ਅੱਜ ਦੇ ਸਿੱਖ ਦਾ ਉਸ ਸਿੱਖ ਦਾ ਕੀ ਫਰਕ ਹੈ? ਜੇ ਤਾਂ ਅੱਜ ਵੀ ਗੁਰੂ ਮਹਾਰਾਜ ਜੀ ਦੇ ਪਾਵਨ ਵਚਨਾਂ ਨੂੰ ਸੱਤ ਕਰਕੇ ਮੰਨਦਾ, ਤੇ ਜੋ ਪੁਰਾਤਨ ਗੁਰਸਿੱਖਾਂ ਦੀ ਬਰਕਤ ਸੀ ਉਹ ਅੱਜ ਵੀ ਪ੍ਰਗਟ ਹੋ ਸਕਦੀ, ਤੇ ਜੇ ਵਚਨ ਨਹੀਂ ਮੰਨਿਆ, ਅਭੇਦ ਅਵਸਥਾ ਨਹੀਂ ਪ੍ਰਾਪਤ ਕੀਤੀ, ਆਪਣੀ ਹੋਂਦ ਜੁਦੀ ਰੱਖੀ ਹੈ, ਫਿਰ ਉਹਨੂੰ ਬਰਕਤ ਨਹੀਂ। ਇਸ ਵਾਸਤੇ ਇਹ ਹੈ ਗੁਰੂ ਦਾ ਮਿਲਣਾ, ਗੁਰ ਮਿਲ ਪ੍ਰਭੂ ਚਿਤਾਰਿਆ, ਗੁਰੂ ਨੂੰ ਮਿਲੇ, ਪ੍ਰਭੂ ਨੂੰ ਯਾਦ ਕੀਤਾ, ਕਦੇ ਬਚਨ ਦੀ ਉਲੰਘਣਾ ਕੀਤੀ, ਕਦੇ ਸ਼ੰਕਾ ਨਹੀਂ ਹੋਈ, ਕਦੇ ਭਰਮ ਨਹੀਂ ਹੋਇਆ। ਅੱਜ ਦੇ ਵੱਲੋਂ ਬੜਾ ਭਰਮ ਹੋਇਆ ਹੋਇਆ, ਬਾਣੀ ਉੱਤੇ ਕਿੰਤੂ ਪ੍ਰੰਤੂ ਹੁੰਦੀ ਰਹਿੰਦੀ ਹੈ, ਤਾਂ ਅੰਮ੍ਰਿਤ ਦੀਆਂ ਪੰਜ ਬਾਣੀਆਂ ਤੇ ਵੀ ਕੰਮ ਸ਼ੁਰੂ ਕਰ ਲਿਆ, ਹੋਰ ਵੀ ਕਈ ਕੁਝ ਚੱਲ ਰਿਹਾ, ਪਰ ਜਿਹੜਾ ਗੁਰੂ ਵਿੱਚ ਅਭੇਦ ਹੋ ਗਿਆ, ਗੁਰੂ ਨਾਲੋਂ ਵੱਖਰਾ ਹੀ, ਉਹ ਕਿੰਤੂ ਕਿਵੇਂ ਕਰੇਗਾ? ਜਿਸ ਜਿਹੜੀ ਚੀਜ਼ ਵੱਖਰੀ ਹੈ, ਜਿਹਨੇ ਆਪਣੀ ਹੋਂਦ ਜੁਦੀ ਬਣਾਈ ਹੈ, ਉਹ ਕੁਝ ਕਰੇਗਾ? ਜਿਹਨੇ ਆਪਣੀ ਹੋਂਦ ਹੀ ਮਿਟਾ ਦਿੱਤੀ ਉਹ ਹੁਣ ਕਿਹਨੂੰ ਦੱਸੇਗਾ? ਬਾਬਾ ਈਸ਼ਰ ਸਿੰਘ ਜੀ ਦੌਧਰ ਵਾਲੇ ਮਹਾਂਪੁਰਖ ਹੋਏ, ਨਿਰਮਲੇ ਸੰਤ ਸੀ, ਬਹੁਤ ਕਮਾਈ ਵਾਲੇ ਮਹਾਂਪੁਰਖ ਸੀ, ਬੜਾ ਤਿਆਗ ਬਰਾਗ ਸੀ। ਮਹਾਰਾਜਾ ਹੀਰਾ ਸਿੰਘ ਨਾਭੇ ਵਾਲੇ, ਉਹਨਾਂ ਨੇ ਉਹਨਾਂ ਦੇ ਇੱਕ ਲੱਖ ਸੋਨੇ ਦੀ ਮੋਹਰ ਮਹਾਂਪੁਰਖਾਂ ਨੂੰ ਮੱਥਾ ਟੇਕਿਆ, ਇੱਕ ਲੱਖ ਮੋਹਰ ਸੋਨੇ ਨੂੰ। ਹੁਣ ਇੱਕ ਲੱਖ ਮੋਹਰ ਦਾ ਕਿੰਨਾ ਵਜਨ ਬਣ ਜਾਏਗਾ ਸੋਨੇ ਦਾ? ਪਹਿਲਾਂ ਤਾਂ ਇਹ ਹੀ ਕਿ ਮੋਹਰ ਨਾਲ ਜੋ ਆਪਾਂ ਖਰੀਦ ਸਕਦੇ। ਕਹਿੰਦੇ ਭਾਈ ਇਹ ਚੁਗਲਾ, ਇਹ ਕੋਲਿਆਂ ਦੀ ਦਲਾਲੀ ਵਿੱਚ ਪੈ ਕੇ ਅਸੀਂ ਮੂੰਹ ਕਾਲਾ ਕਿਉਂ ਕਰਾਉਣਾ? ਤੂੰ ਕੀ ਪਤਾ ਕਿਵੇਂ ਲੈਣ? ਕਹਿੰਦੇ ਮਹਾਰਾਜ ਤੁਹਾਨੂੰ ਐਡਾ ਵੱਡਾ ਦਾਨੀ ਨਹੀਂ ਸਿਮਰਨਾ, ਮਹਾਂਪੁਰਖ ਚੁੱਪ ਰਿਹਾ ਕੋਲੋਂ ਸੇਵਾਦਾਰ ਨੇ ਗੱਲ ਕਿਹਾ ਕਿ ਤੈਨੂੰ ਇਹੋ ਜਿਹਾ ਤਿਆਗੀ ਨਹੀਂ। ਮਹਾਂਪੁਰਖਾਂ ਨੇ ਆਪਣੇ ਤਿਆਗ ਦੀ ਡੀਕ ਨਹੀਂ ਮਾਰੀ, ਮਹਾਂਪੁਰਖਾਂ ਦਾ ਜੀ ਉਹ ਕਾਸ਼ੀ ਵਿੱਚ ਗਏ, ਕੋਈ ਦੱਖਣ ਚੋਂ ਬਹੁਤ ਵਿਦਵਾਨ ਕੋਈ ਪੰਡਿਤ ਜੀ ਆਏ, ਤੇ ਕਾਸ਼ੀ ਦੇ ਵਿਦਵਾਨਾਂ ਦੇ ਨਾਲ ਸ਼ਾਸਤਰ ਅਰਥ ਕਰਨਾ, ਜੀਵਨਾ ਅਰਥ ਕਰਦਾ ਸੀ, ਉਹਦੇ ਗ੍ਰੰਥ ਲੈ ਲੈਂਦਾ ਸੀ, ਇਹਨੂੰ ਨਾ ਲਾ ਸਕਦਾ। ਤੇ ਜਿਹੜੇ ਕਾਸ਼ੀ ਦੇ ਉਸ ਵੇਲੇ ਦੇ ਵਿਦਵਾਨ ਸੀ ਉਹ ਵੀ ਕੁਝ ਉਹਦੇ ਨਾਲ ਗੋਸ਼ਟੀ ਕਰਨ ਤੋਂ ਝਿਜਕਦੇ ਸਨ। ਉਹ ਫਿਰ ਮਹਾਂਪੁਰਖਾਂ ਕੋਲ ਮਿਲ ਕੇ ਆਏ ਕਿ ਸਾਡੀ ਲੱਜਾ ਮਹਾਂਪੁਰਖਾਂ ਵੱਲੋਂ ਪ੍ਰਵਾਨਗੀ ਮਿਲੀ ਕੁਝ ਪੰਡਿਤ ਜੀ ਆਏ ਤੇ ਸੰਤ ਮਹਾਂਪੁਰਖਾਂ ਨੇ ਕਿ ਕਿਸ ਵਿਸ਼ੇ ਤੇ ਪੰਡਿਤ ਜੀ ਤੁਸੀਂ ਚਰਚਾ ਕਰੋਗੇ। ਕਹਿਣ ਲੱਗੇ ਆਤਮਾ ਬਾਰੇ ਕਰਾਂਗੇ। ਕਹਿਣ ਲੱਗੇ ਆਤਮਾ ਦਾ ਸਰੂਪ ਕੀ ਹੈ? ਕਹਿੰਦੇ ਸਰਵੱਤਰ ਵਿਆਪਕ। ਕਹਿੰਦੇ ਮੇਰੇ ਵਿੱਚ ਵੀ ਹੈ, ਕਹਿੰਦੇ ਹਾਂ ਤੁਹਾਡੇ ਵਿੱਚ ਵੀ, ਕਹਿੰਦੇ ਤੁਹਾਡੇ ਵਿੱਚ ਮੇਰੇ ਚ ਵੀ ਹੈ, ਆਹ ਜਿੰਨੇ ਇਹਨਾਂ ਕਹਿੰਦੇ ਇਹਨਾਂ ਚ ਵੀ ਹੈ। ਕਹਿੰਦੇ ਜਦ ਸਾਰਿਆਂ ਚ ਆਤਮਾ ਹੀ ਆ ਤੇ ਫਿਰ ਚਰਚਾ ਕਿਹਦੇ ਨਾਲ ਕਰੇਗਾ? ਗੱਜ ਕੇ ਬੋਲੋ। ਉਹ ਪਾਂਡੇ ਜੀ ਨੇ ਜੀ ਮਹਾਂਪੁਰਖਾਂ ਚਰਨਾਂ ਚ ਚਲਾ। ਕਹਿੰਦੇ ਜਦ ਹੈ ਇਹ ਸਾਰੇ ਜੇ ਕਿਉਂ ਬੋਲਣਾ ਦਵੈਤ ਬਾਤ ਵਿੱਚ? ਅਦਵੈਤ ਬਾਤ ਵਿੱਚ ਕੀ ਬੋਲੋਗੇ? ਮਹਾਂਪੁਰਖਾਂ ਦਾ ਇੱਕ ਨੁਕਤਾ, ਇਹ ਨੁਕਤਾ ਹੁਣ ਕਹਿਣ ਲਈ ਜੀ ਬੜਾ ਸੌਖਾ, ਮੈਂ ਸੁਣਾਤਾ ਜੀ ਹੁਣ ਸੁਣ ਲਿਆ, ਪਰ ਇਹਦੇ ਉੱਤੇ ਟਿਕਣਾ ਪਤਾ ਨਹੀਂ ਕਿੰਨੀ ਕੁ ਕਮਾਈ ਕਰਨੀ ਹੁੰਦੀ। ਜਿਵੇਂ ਜਿਵੇਂ ਦੇਖੋ ਪਹਿਲਵਾਨ ਭੁੱਲ ਰਿਹਾ, ਮਹਾਰਾਜ ਨੇ ਵੀ ਵਚਨ ਲਿਖਿਆ ਏਕ ਖਿੰਨ ਏਕ ਜਿਸ ਦਿਨ ਇੱਕ ਖਿੰਨ ਧਿਆਰ ਕਾਲ ਪਾਲ ਕੇ ਬੀਜਣਾ। ਇੱਕ ਖਿੰਨ ਜਿਨ ਧਿਆਰਾ ਉਹ ਕਾਲ ਦੀ ਫਾਰੀ ਕਿ ਨਹੀਂ ਹੁੰਦਾ? ਹਜ਼ੂਰ ਕਹਿੰਦੇ ਹਜ਼ੂਰ ਦਾ ਕਿਹਾ ਮਿੱਥਿਆ ਕਿਵੇਂ ਹੋ ਸਕਦਾ? ਉਹਦਾ ਦਿਨ ਕਾਲ ਸੱਚ, ਪਰ ਉਹ ਖੇਣ ਬਹੁਤ ਔਖਾ। ਹੁਣ ਪਹਿਲਵਾਨ ਜਿਲ੍ਹੇ ਭੁੱਲਦੇ ਆ ਜਾਂ ਸੂਰੀਆਂ ਦਾ ਜੰਗ ਹੁੰਦਾ ਉਹਨਾਂ ਦੇ ਢਾਉਣ ਲਈ ਉਹਨਾਂ ਦਾ ਸਿਰ ਵੱਢਣ ਲਈ ਖਿੰਨ ਲੱਗ, ਪਰ ਉਹ ਸੂਰਮੇ ਨੂੰ ਖਿੰਨ ਪ੍ਰਾਪਤ ਕਰਨ ਲਈ ਪਤਾ ਨਹੀਂ ਕਿੰਨੇ ਸਾਲ ਅਸਤਰ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਪਿਆ। ਪਹਿਲਵਾਨ ਨੂੰ ਕਿੰਨੇ ਸਾਲ ਉਸਤਾਦ ਦੁਆਰਾ ਉਹ ਕੁਸ਼ਤੀ ਕਰਨ ਦੇ ਢੰਗ ਸਿੱਖਣੇ ਪਏ ਤਾਂ ਖਿੰਨ ਮਿਲਿਆ। ਤੇ ਜਿਹੜਾ ਭਜਨ ਦਾ ਖਿੰਨ ਆ ਇਹ ਪ੍ਰਾਪਤ ਕਰਨਾ ਬਹੁਤ ਔਖਾ। ਗੱਲ ਕੇ ਬੋਲੋ, ਇਹਦੇ ਲਈ ਬੜੀ ਕਮਾਈ ਕਰਨੀ ਪੈਂਦੀ ਉਸ ਖਿੰਨ ਵੱਲ। ਤੇ ਆਪਾਂ ਸਮਝਦੇ ਕਿ ਆਖਦਾ ਜਦੋਂ ਕਿ ਇੰਨੀ ਖਿੰਨ ਨਿਕਲ ਗਿਆ, ਇਹ ਖਿੰਨ ਪ੍ਰਾਪਤ ਕਰਨਾ ਬਹੁਤ ਔਖਾ। ਪ੍ਰਭੂ ਨਾਲ ਗੁਰੂ ਨਾਲ ਮਿਲ ਕੇ ਪ੍ਰਭੂ ਨੂੰ ਚੇਤੇ ਕੀਤਾ ਜਾਂਦਾ, ਕਿਉਂਕਿ ਜਿਸ ਤਰ੍ਹਾਂ ਦਾ ਗੁਰੂ ਆ ਉਸ ਤਰ੍ਹਾਂ ਦੀ ਉਹ ਵਿਦਿਆ ਚੇਤੇ ਕਰਾ ਦਿੰਦਾ। ਇਹ ਦੇਖਣਾ ਹੈ ਕਿ ਅਸੀਂ ਕਿਹੋ ਜਿਹੇ ਗੁਰੂ ਕੋਲ ਬੈਠੇ। ਗੱਲ ਕੇ ਬੋਲੋ, ਜੇ ਨਿਆਇ ਸ਼ਾਸਤਰ ਪੜ੍ਹਿਆ ਹੋਇਆ ਉਹ ਪਰਮਾਣੂ ਬਾਅਦ ਉੱਥੇ ਦਾ ਹੈ, ਦੂਏ ਸ਼ਾਸਤਰ ਆ ਉਸ ਤਰ੍ਹਾਂ ਦਾ, ਤੇ ਜੋ ਆਤਮਾ ਵੀ ਨਹੀਂ ਆਤਮਾ ਦਾ, ਜੇ ਉਹ ਮਕੈਨੀਕਲ ਜਾਣਦਾ ਮਕੈਨੀਕਲ ਦੀਆਂ ਗੱਲਾਂ ਚੇਤੇ ਕਰਾ ਦਊ, ਵਿਗਿਆਨੀ ਆ ਵਿਗਿਆਨ ਦੀਆਂ ਚੇਤੇ ਕਰਾ ਦੇਣਾ, ਮੈਥੇਮੈਟਿਕਲ ਆ ਅਲਜਬਰੇ ਦੇ ਉਹ ਫਾਰਮੂਲ ਦੱਸ ਦੂ, ਕਮੇਸਟਰੀ ਆ ਕਮੇਸਟਰੀ ਦਾ ਬਿਆਨ ਵਾਲਾ ਨਕਸ਼ੇ ਮਾਡਲ ਬਣਾਉਣ ਦੀ ਵਿਦਿਆ ਚੇਤੇ ਕਰਾ ਦੂ। ਜਿਹੜੀ ਚੀਜ਼ ਚੇਤੇ ਵਿੱਚ ਚਲੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਟਾਈਮ ਬੰਦਾ ਉਹ ਕੰਮ ਕਰਨ ਵਾਲਾ ਹੁੰਦਾ, ਉਹਦੇ ਮੁਤਾਬਕ ਚਿੱਤ ਚਿੱਤ ਵਿੱਚ ਚੇਤੇ ਹੈ ਕਿ ਜਲੇਬੀ ਮਿੱਠੀ ਹੈ। ਜੇ ਚਿੱਤ ਦੇ ਵਿੱਚ ਇਹ ਚੇਤਾ ਨਾ ਹੋਵੇ ਜਲੇਬੀ ਮਿੱਠੀ ਹੈ ਉਹ ਖਾਵੇਗਾ ਕਿਵੇਂ? ਇੱਕ ਜਿਹੜਾ ਬੱਚਾ ਬਿਲਕੁਲ ਇਗਨੋਰੈਂਸ ਹੈ ਉਹ ਜਲੇਬੀ ਬਾਰੇ ਨਹੀਂ ਜਾਣਦਾ, ਕਿਉਂ ਉਹਦੇ ਚਿੱਤ ਵਿੱਚ ਹਾਲੇ ਚੇਤਾ ਹੀ ਨਹੀਂ ਕਿ ਜਲੇਬੀ ਵੀ ਕੋਈ ਚੀਜ਼ ਹੈ, ਲੱਡੂ ਵੀ ਕੋਈ ਚੀਜ਼ ਹੈ, ਪਦਾਰਥ ਵੀ ਕੋਈ ਚੀਜ਼ ਹੈ। ਜੇ ਸਾਡੇ ਅੰਦਰ ਅੰਮ੍ਰਿਤ ਦਾ ਸੰਸਕਾਰ ਹੋਇਆ, ਉਹ ਜਿਹੜਾ ਚਿੱਤ ਵਿੱਚ ਅੰਮ੍ਰਿਤ ਦਾ ਸੰਸਕਾਰ ਚੇਤੇ ਹੋਇਆ ਕਿਸੇ ਦਿਨ ਅੰਮ੍ਰਿਤ ਛਕਾ ਲਿਆ। ਜੇ ਚਿੱਤ ਦੇ ਵਿੱਚ ਪਰਮਾਤਮਾ ਦੇ ਸਿਮਰਨ ਦਾ ਮਲਾਪ ਦਾ ਚੇਤਾ ਰਹਿ ਜਾਏ, ਕਿਸੇ ਵੇਲੇ ਮਲਾਪ ਵਾਲੀ ਵੀ ਤਾਂਘ ਪੈਦਾ ਹੋ ਜਾਂਦੀ। ਅੱਜ ਸਾਡੇ ਚੇਤੇ ਹੋਰ ਬਹੁਤ ਕੁਝ ਹੈ, ਪਰਮਾਤਮਾ ਖੁੱਲਿਆ ਹੋਇਆ। ਜੇ ਪਰਮਾਤਮਾ ਚੇਤੇ ਚੇਤੇ ਹੋ ਜਾਏ, ਚਿੱਤ ਵਿੱਚ ਉਹਦਾ ਸੰਸਕਾਰ ਬਣ ਜਾਏ, ਅੱਜ ਵੀ ਕਥਾ ਵਾਰਤਾ ਸੁਣਦੇ ਤੁਹਾਨੂੰ ਸੰਸਕਾਰ ਪਾਏ ਜਾ ਰਹੇ ਹੈ। ਜੇ ਤੁਹਾਨੂੰ ਪਰਮਾਤਮਾ ਚੇਤੇ ਕਰਾਇਆ ਜਾ ਰਿਹਾ ਅਗਾਹਾਂ ਮਿਹਨਤ ਕਰਨੀ, ਇਹ ਨਹੀਂ ਕਿ ਕਥਾ ਸੁਣ ਲਈ ਇੰਨਾ ਕੰਮ ਨਿਬੜ ਗਿਆ। ਇਹ ਤਾਂ ਇੱਕ ਲੈਸਨ ਹੈ, ਸਿੱਖਿਆ ਦੀਖਿਆ ਵਾਲਾ ਕੰਮ ਅੱਗੇ ਜਿਹੜਾ ਨਾਮ ਦਾ ਅਭਿਆਸ ਕਰਨਾ, ਪਥ ਸਜਣੇ ਪਥ ਗ੍ਰਹਿਣ ਕਰਨਾ, ਗੁਰਮਤਿ ਗੁਰੂ ਨਾਮ। ਜੇ ਇੱਕ ਕੋਈ ਉਸਤਾਦ ਚੋਰ ਹੈ, ਚੋਰੀ ਵੀ ਬਿਨਾਂ ਉਸਤਾਦ ਨਹੀਂ ਹੁੰਦੀ, ਬਲਕਿ ਬੋਲੋ ਹਰ ਬੰਦਾ ਉਸਤਾਦ ਹੈ, ਬੁਰਾਈ ਦਾ ਵੀ ਹੈ ਬੁਰਾਈ ਦਾ ਉਸਤਾਦ। ਹਰ ਇੱਕ ਡਾਕੂ ਹੁੰਦਾ ਸੀ ਬਹੁਤ ਵੱਡਾ, ਉਹ ਮਹਾਂਪੁਰਖਾਂ ਦੀ ਕਿਰਪਾ ਨਾਲ ਜੀਵਨ ਪਲਟ ਗਿਆ ਸੀ। ਤੇ ਮੈਂ ਗਿਆ ਸੀ, ਗਿਆਨੀ ਜੋਤ ਸਿੰਘ ਜੀ ਨੇ ਭੇਜਿਆ ਸੀ, ਉਹ ਮਹਾਂਪੁਰਖਾਂ ਨੂੰ ਕਿਵੇਂ ਮਿਲਿਆ, ਉਹਦਾ ਜੀਵਨ ਕਿਵੇਂ ਪੜ, ਮਹਾਂਪੁਰਖਾਂ ਦਾ ਇਤਿਹਾਸ ਲਿਖਣਾ ਸੀ। ਤੂੰ ਉਸ ਤੋਂ ਇਹ ਗੱਲ ਪੁੱਛ ਗਿਆ, ਉਹ ਬੈਠਾ ਸੀ, ਇੰਨੇ ਨੂੰ ਇੱਕ ਬਡਰੂ ਪਿਆ, ਕਈ ਤਰ੍ਹਾਂ ਦਾ ਲਿਬਾਸ ਬਣਾਇਆ ਹੋਇਆ ਸੀ, ਬੜਾ ਜਵਾਨ ਸੀ, ਉਹਨੂੰ ਦੇ ਦੁਆਲੇ ਚਾਰ ਪ੍ਰਸੰਨਿਆਂ ਕੀਤੀਆਂ ਤੇ ਚਲੇ ਗਿਆ। ਮੈਂ ਬਾਅਦ ਪੁੱਛਿਆ ਕਿ ਵਿਅਕਤੀ ਕੌਣ ਸੀ, ਤੈਨੂੰ ਚਾਰ ਪ੍ਰਕਰਮਾਂ ਕੀਤੀਆਂ ਚਲੇ ਗਿਆ। ਕਹਿੰਦਾ ਜੀ ਬਹੁਤ ਵੱਡਾ ਡਾਕੂ ਹੈ, ਕਿਸੇ ਦਿਨ ਮੈਂ ਡਾਕੂ ਰਿਹਾ, ਇਹ ਮੈਨੂੰ ਉਸਤਾਦ ਮੰਨਦਾ। ਬਲਕਿ ਬੋਲੋ ਡਾਕੂ ਵੀ ਉਸਤਾਦ ਹੁੰਦਾ ਸਾਡੇ, ਪਰ ਅੱਜ ਧਰਮ ਦੇ ਪਾਸੇ ਦੁਨੀਆ ਕਿਸ ਪਾਸੇ ਹੋਈ। ਉਹ ਕਹਿੰਦੇ ਜੀ ਇਹ ਬਾਰਡਰ ਵੀ ਕ੍ਰੋਸ ਕਰ ਦਿੰਦਾ, ਸਾਰੇ ਭੇਸ ਬਦਲ ਦਿੰਦਾ, ਬੜਾ ਕੁਛ ਕਰ ਲੈਂਦਾ। ਜਿਹੜੇ ਬਦਮਾਸ਼ ਲੋਕ ਆ ਉਹ ਵੀ ਉਸਤਾਦ ਮੰਨਦੇ। ਦੁਨੀਆ ਦੀ ਕੋਈ ਵਿਦਿਆ ਬਿਨਾਂ ਉਸਤਾਦ ਨਹੀਂ, ਜਿਹੜੀ ਪਰਮਾਰਥੀ ਵਿਦਿਆ ਸਭ ਨੂੰ ਕਠਿਨ ਔਰ ਸੂਖਸ਼ਮ ਹੈ ਔਰ ਅੰਦਰਲਾ ਰਾਜ ਭੇਦ ਖੁੱਲਣ ਵਾਲੀ, ਇਸ ਸਾਲ ਬਿਨਾਂ ਕਿਵੇਂ ਪ੍ਰਗਟ ਹੋਏ। ਇਸ ਵਾਸਤੇ ਗੁਰੂ ਸ਼ਬਦ ਦੀ ਗੁਰਬਾਣੀ ਦੇ ਵਿੱਚ ਬਹੁਤ ਵੱਡੀ ਮਹਾਨਤਾ। ਕਈਆਂ ਦੇ ਅੱਗੇ ਨੇ ਭੇਸ ਦੇ ਸਭ ਨੂੰ ਗੁਰੂ ਕਹਿ ਦਿੱਤਾ, ਜੜਾਵਾਂ ਅੰਗ ਮੁਦਰਾ ਪਾਤੀ ਨੂੰ ਗੁਰੂ ਜੀ ਕਹਿ ਦਿੱਤਾ, ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਜਿਹੜਾ ਆਤਮ ਗਿਆਨ ਦੇਣ ਵਾਲਾ ਵਿਅਕਤੀ ਹੈ ਉਸ ਗੁਰੂ ਨੂੰ ਬਹੁਤ ਵੱਡਾ ਦਰਜਾ ਦਿੱਤਾ। ਗੁਰ ਮਿਲ ਗੁਰੂ ਨਾਲ ਮਿਲ ਕੇ ਪ੍ਰਭੂ ਨੂੰ ਚੇਤੇ ਕੀਤਾ ਜਾ, ਹੁਣ ਦੇਖੋ ਸਿੱਧ ਮਿਲੇ ਹਠ ਯੋਗ ਗੁਰੂ ਨਾਲ, ਇਹ ਬਹੁਤ ਵੱਡੀ ਵਿਦਿਆ ਹੈ, ਛੋਟੀ ਨਹੀਂ। ਬੜੀਆਂ ਲੰਬੀਆਂ ਉਮਰਾਂ, ਬੜੀਆਂ ਵਿਧੀਆਂ ਸਿੱਧੀਆਂ ਤੇ ਮਹਾਰਾਜ ਦੇ ਨਾਲ ਗੋਸ਼ਟੀਆਂ ਵੀ ਹੋਈਆਂ। ਜਨਮ ਸਾਖੀ ਦੇ ਅੰਦਰ ਸਿੱਧ ਗੋਸ਼ਟ ਨਾਮ ਦੀ ਬਾਣੀ ਹੈ, ਮੱਕੇ ਮਹੀਨੇ ਦੀ ਗੋਸ਼ਟ ਹੈ, ਅਜਿਤੇ ਰੰਧਾਵੇ ਦੀ ਗੋਸ਼ਟ ਹੈ, ਗੋਸ਼ਟੀ ਮੈਂ ਨਹੀਂ ਗਿਆਨ ਕਰਦਾ। ਹੁਣ ਜਿਹੜੀ ਉਹ ਮੁਸਲਮਾਨ ਫਕੀਰਾਂ ਨਾਲ ਗੋਸ਼ਟੀ ਹੋਈ ਹੈ ਬਹੁਤ ਹੀ ਮਹਿੰਗੀ ਹੈ, ਬੜਬੜੇ ਕੀਮਤੀ ਸ਼ਬਦ ਹੈ, ਭਾਈ ਬਾਲਾ ਜੀ ਦੀ ਜਨਮ ਸਾਖੀ ਔਰ ਇਤਨੇ ਕਠਿਨ ਤੋਂ ਕਠਿਨ ਅੰਤਰੀਵੀ ਪ੍ਰਸ਼ਨ ਹੈ ਨਾ ਕਿ ਅੱਜ ਪੜ੍ਹਨ ਮਾਤਰ ਤੋਂ ਆਮ ਬੰਦੇ ਨੂੰ ਦੇ ਅਰਥ ਨਹੀਂ ਸਮਝ ਆਉਂਦੇ, ਅੰਤਰੀਵੀ ਭਾਵ ਤੇ ਬਹੁਤ ਦੂਰ ਹੈ, ਬੜਾ ਦੂਰ ਹੈ। ਇਸ ਤਰ੍ਹਾਂ ਸਿੱਧ ਗੋਸ਼ ਪਿਆ ਉਹਦੇ ਚ ਵੀ ਬੜੀ ਵਿਆਖਿਆ ਅੰਤਰੀਵੀ ਹੈ। ਇਹ ਨਹੀਂ ਕਿ ਉਹ ਜਿਹੜੀ ਫਕੀਰ ਕੁਝ ਨਹੀਂ ਸੀ ਜਾਣਦੇ ਜਾਂ ਸਿੱਧ ਕੁਝ ਵੀ ਨਹੀਂ, ਬਹੁਤ ਕੁਝ ਜਾਣਦੇ, ਪਰ ਪੂਰਨ ਗੁਰੂ ਤੋਂ ਬਿਨਾਂ ਕੋਈ ਨੁਕਤਾ ਜਿਹੜਾ ਹੈ ਉਹ ਵੀ ਸਮਝਣ ਦੀ ਲੋੜ ਪੈਂਦੀ। ਪੂਰਨ ਗੁਰੂ ਬਿਨਾਂ ਸਮਝ ਨਹੀਂ ਆਉਂਦਾ। ਅਭਿਆਸ ਕੀਤਾ, ਕਮਾਈ ਕੀਤੀ, ਗੁਰੂ ਦੀਆਂ ਸਿੱਧੀਆਂ ਕਰਾਮਾਤਾਂ ਆ ਗਈਆਂ, ਗੁਰੂ ਦੀਆਂ ਸਿੱਧੀਆਂ ਵਰਤਣ ਲੱਗ ਪਿਆ, ਪੂਜਾ ਸ਼ੁਰੂ ਹੋ ਗਈ, ਬਸ ਉੱਥੇ ਖੜ ਗਿਆ ਤੇ ਗੁਰੂ ਮਹਾਰਾਜ ਨੇ ਦੱਸਿਆ ਕਿ ਮੰਜ਼ਲ ਹਾਲੇ ਹੋ ਰਹਿੰਦੀ, ਮਕਾਮ ਹਾਲੇ ਆਇਆ ਨਹੀਂ। ਤੇ ਜਿਹੜੇ ਗੁਰੂ ਮਹਾਰਾਜ ਦੇ ਬਚਨ ਦੇ ਅਧਿਕਾਰੀ ਪਾਤਰ ਬਣੇ ਉਹਨਾਂ ਪੀਰਾਂ ਚੋਂ ਉਹਨਾਂ ਸਿੱਧਾਂ ਚੋਂ ਉਹਨਾਂ ਨੂੰ ਉਸ ਮਾਰਗ ਨੂੰ ਗ੍ਰਹਿਣ ਕੀਤਾ। ਗੱਜ ਕੇ ਬੋਲੋ। ਇਹਦਾ ਮਤਲਬ ਇਹ ਨਹੀਂ ਕਿ ਪਹਿਲਾਂ ਕੋਈ ਸੰਤ ਨਹੀਂ ਹੋਏ। ਸਮਾਂ ਜਦੋਂ ਬੀਤਦਾ ਜਾਂਦਾ ਕਈ ਵਾਰੀ ਅਧਿਆਤਮ ਤੱਤ ਜਿਹੜਾ ਉਹਦੇ ਖੋਜੀ ਘੱਟਦੇ ਘੱਟਦੇ ਇੰਨੇ ਘੱਟ ਜਾਂਦੇ ਆ ਕਿ ਉਹਨੂੰ ਪ੍ਰਗਟ ਕਰਨ ਵਾਲਾ ਕੋਈ ਰਹਿੰਦਾ। ਫਿਰ ਪਰਮੇਸ਼ਵਰ ਅਵਤਾਰ ਧਾਰਦਾ, ਉਸ ਚੀਜ਼ ਨੂੰ ਪ੍ਰਗਟ ਕਰਦਾ, ਉਸ ਤਰ੍ਹਾਂ ਦੇ ਉਹ ਉਸਤਾਦ ਪੈਦਾ ਕਰਕੇ ਚਲੇ ਜਾਂਦਾ। ਗੱਲ ਕਿਉਂ? ਕਿਉਂਕਿ ਓੜਕ ਸਮਰੱਥ ਸਰਬੱਗ ਤੇ ਪਰਮੇਸ਼ਵਰ ਹੀ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ, ਕਾਰਜ ਸਭ ਸਵਾਰਿਆ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਤੋਂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਉਪਦੇਸ਼ ਲੈ ਕੇ ਪ੍ਰਭੂ ਨੂੰ ਚਿਤਾਰਿਆ, ਚੇਤੇ ਕੀਤਾ। ਕਾਰਜ ਸਭ ਸਵਾਰਿਆ, ਉਹਨਾਂ ਆਪਣਾ ਸਾਰਾ ਕਾਰਜ ਸਵਾਰਿਆ, ਲੋਕ ਦਾ ਵੀ ਤੇ ਪ੍ਰਲੋਕ ਦਾ। ਉਹਦਾ ਲੋਕ ਵੀ ਸਵਰ ਗਿਆ, ਉਹਦਾ ਪ੍ਰਲੋਕ ਵੀ ਸਵਰ ਗਿਆ, ਤੇ ਜਿਹਨ ਲੋਕ ਵਿਗਾੜ ਲਿਆ ਉਹਦਾ ਪ੍ਰਲੋਕ ਤੇ ਆਪੇ ਹੀ ਵਿਗੜ ਗਿਆ। ਕਿਉਂਕਿ ਜਿਹੜਾ ਲੋਕ ਹੈ ਇੱਕ ਸਕੂਲ ਹੈ, ਜਿਹੜੇ ਇੱਥੋਂ ਪ੍ਰੀਖਿਆ ਪਾਸ ਕਰਕੇ ਜਾਂਦੇ ਅਗਲੇ ਲੋਕ ਵਿੱਚ ਢੋਈ ਉਹਨਾਂ ਨੂੰ ਮਿਲਦੇ, ਨਹੀਂ ਤਾਂ ਉਹ ਜਨਮ ਤਾਰ ਕੇ ਇਸੇ ਲੋਕ ਵਿੱਚ ਘੁੰਮੇ ਜਾਂਦੇ। ਚਲਾਸੀ ਲੱਗ ਜੀ ਉਹਨਾਂ ਦੇ ਅੰਦਰ, ਮੰਦਾ ਉਹ ਨਾ ਅਲਾਏ। ਉਹ ਮਹਾਂਪੁਰਖ ਜਿਨ੍ਹਾਂ ਨੇ ਆਤਮ ਤੱਤ ਨੂੰ ਪੈਦਾ ਕਰ ਲਿਆ, ਉਹਨਾਂ ਪੁਰਖਾਂ ਨੂੰ ਕੋਈ ਵੀ ਮੰਦਾ ਵਚਨ ਨਹੀਂ ਕਹਿੰਦਾ। ਹਾਂ, ਜਿਹਦੀ ਬੁੱਧੀ ਦਾ ਸੰਤੁਲਨ ਖਰਾਬ ਹੋ ਗਿਆ ਹੋਵੇ, ਉਹ ਉਹਨਾਂ ਦੀ ਆਲੋਚਨਾ ਕਰੇ ਤੇ ਗੱਲ ਹੋ ਕਰੇ, ਪਰ ਜਿਹਦੀ ਬੁੱਧੀ ਕੰਮ ਕਰਦੀ ਹੈ ਉਹਨਾਂ ਦੀ ਆਲੋਚਨਾ ਨਾ ਕਰੇ, ਕੋਈ ਉਹਨਾਂ ਨੂੰ ਮੰਦਾ ਨਹੀਂ ਕਰੇ। ਸਾਰੇ ਸੰਸਾਰ ਤੇ ਉਹਨਾਂ ਦੀ ਕੀਰਤੀ ਹੁੰਦੀ ਹੈ, ਵਡਿਆਈ ਹੁੰਦੀ ਹੈ, ਸ਼ੋਭਾ ਹੁੰਦੀ, ਸਭ ਜੈ ਜੈ ਸਾਰ ਸੁਣਾਏ। ਸਾਰੇ ਲੋਕ ਹਰ ਪਾਸੇ ਉਹਨਾਂ ਦੇ ਜੈ ਜੈਕਾਰ ਦੀ ਧਵਨੀ ਹੁੰਦੀ, ਜੈ ਜੈਕਾਰ ਲੋਕ ਉਹਨਾਂ ਦੀ ਜੈ ਜੈ ਹੋ ਜੈ ਹੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਦੋਂ ਦਿੱਲੀ ਚਾਂਦਨੀ ਚੌਕ ਬਲੀਦਾਨ ਦਿੱਤਾ, ਹਜ਼ੂਰ ਗਰੀਬ ਨਿਵਾਜ ਦਾ ਸਿੰਘ ਗੁਰੂ ਜੀ ਨੇ ਦੋਹਰਾ ਲਿਖਿਆ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ, ਹੈ 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 ਸਭ ਜਗ ਭਇਓ, ਜੈ 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 ਸੋਲੋ ਜੈ ਜੈ ਬਾਲੋ। ਕਿਉਂਕਿ ਉਹ ਧਰਮ ਦੇ ਵਾਸਤੇ ਕੀ ਕਰਦੇ, ਧਰਮ ਹੀ ਇੱਕ ਸਾਕਾ ਜਾਣੇ। ਹਜ਼ੂਰ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਦਾਨੇ ਲੋਕ ਜੋ ਸਮਝ ਰੱਖਦੇ ਆ ਉਹਨਾਂ ਦੀ ਜੈ ਜੈਕਾਰ ਕਰਦੇ, ਜਿਹੜੇ ਮਨਮੁੱਖ ਆ ਉਹਨਾਂ ਦਾ ਤਾਂ ਹਿਸਾਬ ਕਿਤਾਬ ਵੀ ਐਸਾ ਹੈ। ਸੰਤ ਸਾਚੀ ਸਰਨ ਸੁਆਮੀ, ਕਿਉਂਕਿ ਹਰ ਵਿਅਕਤੀ ਗੁਣ ਸੰਪੂਰਨ ਪਰਮਾਤਮਾ ਹੋਗਣ ਵੀ। ਇੱਕ ਡਾਕੂ ਸੀ, ਉਹਦਾ ਨਾਮ ਸੀ ਸਮੇਂ, ਬਹੁਤ ਮਸ਼ਹੂਰ ਡਾਕੂ ਹੈ। ਇੱਕ ਮਾਤਾ ਹੈ ਫਿਰ, ਬਹੁਤ ਗਰੀਬੀ ਅਤਿਆਨ, ਉਹਦੀ ਲੜਕੀ ਦੇ ਬੱਚੇ ਨੇ ਜਨਮ ਲਿਆ। ਉਹ ਮਾਤਾ ਨੇ ਜਿਵੇਂ ਸਾਡੇ ਦੇਸ਼ ਦਾ ਰਿਵਾਜ ਹੈ, ਦਾਬੜਾ ਬਣਾਉਣਾ, ਪੰਜੀਰੀ ਤਿਆਰ ਕੀਤੀ, ਕੁਝ ਵਸਤਰ। ਉਹ ਚੱਲ ਪਈ ਰਾਹ ਦੇ ਵਿੱਚ, ਜੰਗਲ ਆਉਂਦਾ ਸੀ। ਮਾਤਾ ਨੇ ਕਿਹਾ ਵੀ ਗਰੀਬ ਨੂੰ ਕੋਈ ਸਾਥ ਵੀ ਨਹੀਂ ਦਿੰਦਾ। ਉਹ ਹੁਣ ਜਿਹੜਾ ਲੜਕੀ ਦੇ ਪੁੱਤਰ ਹੋਇਆ, ਭਾਵ ਦੋ ਤਾਂ ਉਹ ਮੋਹ ਮਮਤਾ ਦੀ ਮਾਰੀ ਹੋਈ ਰੁਕ ਨਹੀਂ ਸਕੀ। ਪਤਾ ਸੀ ਕਿ ਡਾਕੂ ਉਹ ਲੁੱਟ ਲੈਂਦਾ, ਮਿਲੇ ਗਏ ਤੁਹਾਡਾ ਜੰਗਲ ਵਿੱਚ, माता रख के वो खान पुत्र मेरे को कुछ ने मेरी लड़की ने बाल पुटा एक पंजीरी होर कुछ मैं बहुत गरीब हूं कहते अच्छा लिया के भांडा मेरे सिर से रख मैनू तू डाकू ना जाने हर बंदे औगण भी होंगे गुण भी होंगे वो कहना वो माता जंगल आप पार कराया कह लगा लै माता आ 30 रुपये आ गहने अपनी लड़की लगा कहते लोग तो तेरी निंदावरी करते कहते माता मैं तेनू कहा हर बंदे गुण भी होंगे औगण भी होंगे औगण नहीं देखी जो दे गुण ग्रहण करी होंगे गज के बोलो जिथों भी गुण मिल गुण ले लगा औगण नहीं ले माता कहती तेरा नाम कहते नाम तो की रहना सो इस तरह इंसान अज का जरा दुनिया के औगणों बहुत अछाल रहा है जिन्हों असी माड़ा कहने उस भी कोई शुभ गुण है जिन्हों असी चंगा कहने वे कोई औगण भी हो पर जरा यह समझदा मैं सारियां नूं माड़ा कोई दुए के दोष किवें छड़ बंदा जाने आप तो अगर भला संसार जिस मनुष्य ने इस तरह की बिरती बनाई वो किसी दिन महान पुरुष बन जाता जड़ा लोगों के औगण छांटता रहा देखता रहा आत्मा नफरत ना ईरखा ना निंदा ना औगणा ना भर जाती इस करके हजूर पातशाह दसदे वो जे गुरमुख है उन्होंने गुण गराजी बिरती बन जितों भी चंगा गुण लेंगे जिम्मे शहर की मक्की है हर फल कि सोहना पदार्थ इकट्ठा करती है जेडे बड़े बड़े बवेकी पाते हैं वो भी शहद की मक्खी का झूठ शहद खाते गज के बोलो कंदूरी वाले जेडे बड़े बड़े बवेकी पाते भी खाते गुण गराजी व्यक्ति बन संत साचे सरण स्वामी धन श्री गुरु नानक देव जी महाराज जी ने किसी भी दुराचारी को गए उन्होंने दसिया तू माड़ा नहीं ये औगणा करके तेरी बदनामी इन्हों छे तू बेहतर हो जाए असं औगण छांडने सिख लै औगण दूर करने नहीं सीखे धन श्री गुरु नानक देव जी जी के को जाते पवित्रता दे के जाते उठे की मंजी दे जाते प्रचार विखा जाते धर्मशाला बन जाते लंगर चल पाते असं एक दूसरे औगण को ले जाने वो ना उन्होंने तो कोई फर्क पिया नहीं असं जरूर अपना हिरदा मलीन कर लें पर जोड़े गुरमुख है वो ये काम नहीं करते बेशक साग मुख जो है जोड़ा खां है वह गंदगी परोलता वो तो लजदा तो कुछ भी नहीं सवाए बदबू तो एक दो जो औगण परोलना गंदगी मिलेगी और तो कुछ नहीं मिलेगा पर जोड़े गुरमुख है वो गुण ग्राही व्यक्ति बनाते संत सब फिर कहते जे कार्य सब सवार मंदा को ना अपनी रचना के मजा कहते मंदा जाने आपको अगर भला संसार जिन्होंने फिर इस तत्व प्राप्त कर लिया उन्होंने फिर मंदा नहीं कहता क्योंकि वो किसी मंदा नहीं कहते लोग उन्होंने मंदा नहीं कहते जे किसी से दो अगुण फरोलेंगे तो चार फरोल होगा गल के बोलो किसी ने पड़दा पावे वह भी थोड़े ढूंढ कई भी घर लगड़ा नहीं होनिया वो एक दूसरे के औगण छाण गए वो कहते मैं तेरे जागता हाँ मैं पता तू कि दुध धोता बस उस कला शुरू हो जाती यह मतलब यह नहीं कि औगण नहीं त्यागने जे थोड़े परमेश्वर ने समर्था दिखती उन्होंने शुभ उपदेश दे कि जीवन पवित्र बनाओ जे नहीं पूरी आलोचना कर लेना तो प्राप्त भी कुछ नहीं हो सवाए ईरखा नफरत ਹਜ਼ੂਰ ਪਾਤਸ਼ਾਹ ਕਹਿੰਦੇ ਸਭ ਜੈ ਜੈ ਕਾਲ ਸੁਣਾਏ, ਸਾਰੇ ਲੋਕ ਉਹਨਾਂ ਦੀ ਜੈ ਹੋ ਐਸੇ ਸ਼ਬਦ ਸੁਣਾਉਂਦੇ ਹਨ। ਬਾਬਾ ਕਰਮ ਸਿੰਘ ਸਾਹਿਬ ਫੌਜ ਵਿੱਚ ਸੀ, ਦਸਮ ਗੁਰੂ ਜੀ ਨੇ ਉਹਨਾਂ ਦੀ ਜਗ੍ਹਾ ਪਹਿਰਾ ਦਿੱਤਾ, ਅੱਜ ਵੀ ਉਹਨਾਂ ਦੇ ਨਾਂ ਤੇ ਫੌਜ ਚੱਲ ਰਹੀ ਹੈ। ਜਿੱਥੇ ਉਹ ਫੌਜ ਜਾਂਦੀ ਹੈ ਉਹ ਮਹਾਂਪੁਰਖਾਂ ਦੇ ਨਾਂ ਤੇ ਉੱਥੇ ਅਸਥਾਨ ਬਣਦਾ, ਕਥਾ ਕੀਰਤਨ ਹੁੰਦੇ, ਔਰ ਜਦੋਂ ਉਹ ਜਿਤਾਰਾ ਛੱਡਦੇ ਆ ਦੀਵਾਨ ਦੀ ਸੰਪੂਰਨਤਾ ਚ, ਉਹ ਫੌਜ ਵਾਲੇ ਜਿਤਾਰਾ ਛੱਡ ਕੇ ਬੋਲ ਬਾਬਾ ਕਰਮ ਸਿੰਘ ਸਾਹਿਬ ਦੀ ਹੈ। ਐਸਾ ਫੌਜ ਪਰ ਅੱਜ ਵੀ ਉਹ ਮਹਾਂਪੁਰਖਾਂ ਦੇ ਨਾਂ ਦਾ ਜਿਤਾਰਾ ਛੱਡਦੇ, ਇਹ ਰਿਵਾਜ ਉਹਨਾਂ ਚ ਚੱਲਿਆ ਆ ਰਿਹਾ। ਉਹਨਾਂ ਦੀ ਜੈ ਜੈਕਾਰ ਸੁਣਾਉਂਦੇ, ਸੰਤ ਸਾਚੀ ਸਰਨ ਸੁਆਮੀ, ਇਹ ਸੰਤ ਜਨੂੰ ਬਹੁਤ ਵਾਜਿਬ, ਜਿਹੜਾ ਸੁਆਮੀ ਜਗਤ ਦਾ ਨਾਸ ਮਾਲਕ ਹੈ ਉਹਦੀ ਸਰਨ ਸੱਚੀ ਹੈ। ਸਰਨ ਮਾਪੇ ਦੀ ਵੀ ਹੈ, ਸਰਨ ਰਾਜੇ ਦੀ ਵੀ ਹੈ, ਸਰਨ ਦੇਵੀ ਦੇਵਤਿਆਂ ਦੀ ਵੀ ਹੈ, ਸਰਨ ਗੁਰੂ ਪਰਮੇਸ਼ਰ ਦੀ। ਸਾਰਣਾ ਸਾਰੀਆਂ ਥੋੜਾ ਥੋੜਾ ਮਦਦ ਕਰਦੀਆਂ, ਮਾਂ ਪਿਓ ਦੀ ਸ਼ਰਨ ਵਿੱਚ ਬੱਚਾ ਡਿਵੈਲਪ ਹੁੰਦਾ, ਵਿਦਿਆ ਪੜ੍ਹਦਾ, ਕਾਰੋਬਾਰ ਵਿਆਹ ਕਰਦੀ ਤੇ ਸਾਰਾ ਕੁਝ ਹੁੰਦਾ, ਕਲਿਆਣ ਨਹੀਂ। ਰਾਜੇ ਦੀ ਸ਼ਰਨ ਉੱਚੀ ਪਦਵੀ ਉੱਚਾ ਹੁੰਦਾ, ਦੋਸਤੋ ਮਦਦ ਮਿਲ ਜਾਏਗੀ, ਕਲਿਆਣ ਪਏ ਨਹੀਂ। ਦੇਵੀ ਦੇਵਤੇ ਹੈ ਕੋਈ ਵਾਰਦਾਨ ਵਿਧੀ ਸਿਧੀ ਕਰਾਂ ਮਾਂ ਪਦਾਰਥ ਮਿਲ ਜਾਣਗੇ, ਕਲਿਆਣ ਨੇ। ਪਰ ਜਿਹੜੀ ਪਰਮੇਸ਼ਰ ਦੀ ਸ਼ਰਨ ਹੈ ਉਹ ਕਲਿਆਣਕਾਰੀ ਹੈ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਮਿਲਸੇ ਸੁਖ ਪਾਏ। ਇਸ ਵਾਸਤੇ ਹਜ਼ੂਰ ਕਹਿੰਦੇ ਗੁਰੂ ਪਰਮੇਸ਼ਰ ਸ਼ਰਨ ਦੀ ਲਾਜ਼ਮੀ ਰੱਖਦਾ। ਮੇਰੀ ਪੰਡਿਤ ਗਏ ਸੀ ਅਮਰਨਾਥ, ਪਰ ਇਸ਼ਾਰਾ ਹੋ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਵੀ ਤੁਹਾਡੀ ਮਦਦ ਕਰ ਸਕਦੇ ਹਨ, ਔਰ ਕਰਕੇ ਦਿਖਾ ਵੀ ਦਿੱਤੀ। ਸੁਆਮੀ ਜਗਤ ਦੇ ਮਾਲਕ ਦੀ ਕੋਈ ਸ਼ਰਨ ਚਲੇ ਜਾਂਦਾ ਹੈ ਉਹ ਸੱਚੀ ਹੈ, ਉਹਦੀ ਇੱਜ਼ਤ ਰਹਿ ਜਾਂਦੀ ਹੈ। ਜੀਵ ਜੰਤ ਸਭ ਹਾਸ ਤੇ ਸਹਿ ਕੇ, ਇਹ ਜਿੰਨੇ ਵੀ ਜੀਵ ਜੰਤ ਚਾਹੇ ਸੂਖਮਿਆਂ ਚਾਹੇ ਸ਼ੁਰੂ ਲਿਆ, ਇਹਨਾਂ ਦੀ ਕਲਾ ਮਾਲਕ ਦੇ ਹੱਥ ਵਿੱਚ। ਹਜ਼ੂਰ ਪਾਤਸ਼ਾਹ ਕਹਿੰਦੇ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਸ ਤੁਮਾਰਾ, ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸਰਣ। ਤੂੰ ਕਾਸ਼ਤੀ ਪੁੱਤਰੀ ਨਾਮ ਕਰੇ ਬਪਰੀ ਸਲਾਵਨ ਹਰੋ ਜਨ, ਇਹ ਸਾਰੀ ਸੱਤਾ ਤੂੰ ਆਪਣੇ ਹੱਥ 'ਚ ਰੱਖੀ ਹੋਈ ਹੈ, ਰਿਮੋਟ ਉਹਦੇ ਕੋਲ ਹੈ। ਰਿਮੋਟ ਜਿਹੜਾ ਤੁਸੀਂ ਤਾਂ ਬਹਿ ਜਾਓ ਆਪਣੇ ਭਾਈਚਾਰੇ ਲਿਆ ਹੋ ਜਾ ਦੋ ਚਾਰ ਮਿੰਟ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਜੀ ਜਨ ਸਭ ਹਾਸ ਤੇ ਸਹਿ ਕੈ ਸੋ ਪ੍ਰਭ ਅੰਤਰ ਜਨ, ਸਾਰੇ ਸਾਰਿਆਂ ਦੀ ਕਲਾ ਉਹਦੇ ਹੱਥ ਉਹ ਅੰਦਰ ਜਾਣ, ਸਾਰਿਆਂ ਦੇ ਅੰਦਰ ਦਾ ਨਿਜੰਤਾ ਪ੍ਰੇਰਕ ਹੈ ਤੇ ਅੰਦਰ ਦੀ ਗੱਲ ਵੀ ਬੁੱਝਣ ਵਾਲਾ ਪ੍ਰੇਰਕ ਤਾਂ ਆਪੇ ਹੁਣ ਹੱਥ ਤੇ ਹਿਲਦਾ ਹੈ। ਇਹ ਹੱਥ ਦੀ ਤਾਕਤ ਹੈ ਕਿ ਹੱਥ ਦੇ ਪਿੱਛੇ ਕੋਈ ਤਾਕਤ ਹੈ? ਅੱਖ ਦੇਖਦੀ ਹੈ, ਅੱਖ ਦੀ ਤਾਕਤ ਹੈ, ਅੱਖ ਇੱਕ ਸ਼ੀਸ਼ਾ, ਉਹ ਦੇਖਣ ਵਾਲੀ ਚੀਜ਼ ਕੋਈ ਹੋਰ ਹੈ। ਜਿਹਦੀ ਸੱਤਾਂ ਦੇ ਰਹੇ ਹਾਂ ਕੰਨ ਸੁਣਦੇ, ਜਿਵੇਂ ਮਰ ਜਾਂਦਾ ਨਾ ਅੱਖ ਦੇਖਦੀ ਨਾ ਕੰਨ ਸੁਣਦੇ ਨਾ ਜਵਾਨ ਬੋਲਦੀ ਨਾ ਪੈਰ ਹੱਥ ਕਿਰਿਆ ਕਰਦੇ ਨਾ ਸਰੀਰ, ਕਿਉਂਕਿ ਉਹ ਸੱਤਾ ਚਲੇਗੀ। ਉਹ ਸੱਤਾ ਦੇ ਨਾਲ ਸਾਰੇ ਇੰਦਰੀਏ ਸਰੀਰ ਸਾਰਾ ਕੰਮ ਹੋ ਰਿਹਾ, ਨਹੀਂ ਤਾਂ ਇਸ ਕਾ ਬਲ ਨਹੀਂ। ਇਸ ਆਸ ਕਰਮ ਕਰਾਵਨ ਸਰਬ ਕੋ ਨਾ, ਸੱਤਾ ਵੀ ਪੂਰੀ ਨਹੀਂ। ਤੁਸੀਂ 1 ਲੱਖ ਭਾਰ ਖੜ ਸਕਦੇ ਹੋ ਕੁਝ ਸਮੇਂ, ਜੇਕਰ ਦੋਏ ਲੱਤਾਂ ਚੁੱਕ ਲਓ ਤਿੰਨ ਫਿਰ ਰੀਜੀ ਬਣਨ ਡੇ ਪਓਗੇ। ਕਿੰਨੀ ਕੁ ਸੱਤਾ ਹੈ 1 ਲੱਖ ਭਾਰ ਖੜ, ਦੋਏ ਲੱਤਾਂ ਜੋ ਕਿ ਖੜ ਰਹੇ ਹੋ। ਕੁਝ ਅਧਿਕਾਰ ਹੀ ਨੂੰ ਦਿੱਤਾ ਗਿਆ ਤੇ ਬਾਕੀ ਸਾਰਾ ਕੁਝ ਆਪਣੇ ਹੱਥ ਵਿੱਚ ਉਹਨੇ ਰੱਖਿਆ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਰਮ ਕਰਨ ਵਾਸਤੇ ਜੀਵ ਸੁਤੰਤਰ ਹੈ, ਉਹਦਾ ਫਲ ਭੋਗਣੇ ਸੁਤੰਤਰ ਨਹੀਂ ਤਾਂ ਕੋਈ ਵੀ ਪਾਪੀ ਆਪਣੇ ਕਰਮ ਦਾ ਫਲ ਭੋਗਣ ਨੂੰ ਤਿਆਰ ਨਾ ਹੋਵੇ। ਹਜ਼ੂਰ ਮਹਾਰਾਜ ਕਹਿੰਦੇ ਰਾਓ ਕਰਤਵ ਸਭ ਸਵਾਰਿਓ, ਸਾਰੇ ਕਰਮਾਂ ਨੂੰ ਸਵਾਰ ਦਿੰਦਾ ਜੀ ਉਹਦੀ ਸ਼ਰਨ ਲੈ ਲਈ। ਪ੍ਰਭ ਆਪਣਾ ਬਿਰਧ ਸੰਭਾਲੇ, ਉਹ ਆਪਣੀ ਬਿਰਧ ਦੀ ਆਪੇ ਸੰਭਾਲ ਕਰਦਾ। ਉਹਦਾ ਕਰਮ ਐਸਾ ਹੈ ਜਿਹੜਾ ਉਹਦੀ ਸ਼ਰਨ ਆ ਜਾਂਦਾ, ਜੋ ਸ਼ਰਨ ਆਵੇ ਤੇ ਸੰਤ ਲਾਵੇ ਕਿ ਬਿਰਧ ਸੁਆਮੀ ਸੰਦਾ ਪਰ ਸ਼ਰਨ ਗ੍ਰਹਿਣ ਕਰਨੀ ਔਖੀ ਹੈ। ਭਗਤ ਪਾਵਨ ਪ੍ਰਭ ਨਾਮਾ, ਉਹਦਾ ਜਿਹੜਾ ਨਾਮ ਹੈ ਉਹ ਪਾਪੀਆਂ ਨੂੰ ਪਵਿੱਤਰ ਕਰ ਦੇਣ। ਕੌਣ ਕੋ ਕਲੰਕ ਕਰੇ ਗੋ ਰਾਮ ਨਾਮ ਲੈ ਦੀ, ਪਾਤ ਪਵਿੱਤ ਭਏ ਰਾਮ ਨਾਮ ਕਹਿ ਸੀ। ਕਿੰਨੇ ਗ੍ਰੰਥਾਂ ਦੇ ਨਾਮ ਦੇ ਜਿਹੜੇ ਪਾਪੀ ਦੁਰਾਚਾਰੀ ਇਸ ਨਾਮ ਨੇ ਪਵਿੱਤਰ ਕਰ ਦਿੱਤੇ, ਅੱਜ ਵੀ ਕਰੀ ਜਾ ਰਿਹਾ। ਜਨ ਨਾਨਕ ਸਭ ਕੁਰਬਾਨਾ, ਉਹ ਜਨ ਜਿਹਨਾਂ ਨੇ ਨਾਮ ਦੀ ਕਮਾਈ ਕਰਕੇ ਆਪਣੇ ਆਪ ਨੂੰ ਪਵਿੱਤਰ ਕਰ ਲਿਆ। ਕਹਿੰਦੇ ਅਸੀਂ ਉਹਨਾਂ ਜਨਾਂ ਦੇ ਵੀ ਕੁਰਬਾਨ ਜਾਣੇ, ਉਹਨੇ ਮਨੁੱਖਿਆਂ ਨੂੰ ਸਫਲ ਤੇ ਕਰ ਲਿਆ। ਕਈ ਉਵੇਂ ਗੁਆ ਕੇ ਚਲੇ ਗਏ, ਪਰ ਜਿਹਨੇ ਸਫਲ ਕਰ ਲਿਆ, ਜਿਹੜਾ ਦਰਖਤ ਫਲ ਵਾਲਾ ਉਹਦਾ ਹੀ ਸਤਿਕਾਰ ਆ। ਦੂਏ ਨੂੰ ਲੱਗਦਾ ਜਿਹੜੇ ਘੁੱਟ ਦਿੰਦੇ ਕਿ ਤੂੰ ਮਿਲਣਾ ਕੀ ਹੈ, ਪੇਟ ਤੋਂ ਕੀ ਹੈ ਜਾਣਾ। ਇਸੇ ਤਰ੍ਹਾਂ ਜਿਹੜੇ ਮਨੁੱਖ ਨੇ ਆਪਣਾ ਜੀਵਨ ਫਲਦਾਈ ਬਣਾ ਲਿਆ, ਸਫਲ ਹੋ ਗਿਆ, ਉਸ ਮਨੁੱਖ ਦੀ ਬੜੀ ਕਦਰ ਹੋ ਜਾਂਦੀ, ਸਤਿਕਾਰ ਹੋ ਜਾਂਦਾ। ਸੋਏ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਆਪ ਜੀ ਨੇ ਸ਼ਰਨ ਕੀਤਾ ਹੈ। ਕਿਸਿਓਂ ਵੀ ਕੋਈ ਨੁਕਤਾ ਲੈ ਲਓ, ਹਰ ਸ਼ਬਦ ਹਰ ਪੰਗਤੀ ਕਲਿਆਣ ਕਰੇ, ਪਰ ਸਵਾਲ ਸੁਣ ਤੋਂ ਬਾਅਦ ਮੰਨਣ ਅਤੇ ਆਸਣ ਔਰ ਆਤਮ ਚਿੰਤਨ ਦਾ। ਸੋਈ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਮੂਹ ਸੰਗਤ ਦਾ, ਸਾਰਿਆਂ ਦਾ ਭਾਈ ਧੰਨਵਾਦ। ਆਪ ਜੀ ਨੇ ਪੜ੍ਹ ਲਿਆ ਹੋਏਗਾ ਰੈਡੂਏ ਤੇ ਵੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਵੱਡੇ ਭੈਣ ਜੀ ਬੇਬੇ ਨਾਨਕੀ, ਜੋ ਭਗਤੀ ਦਾ ਅਵਤਾਰ ਸੀ, ਸੁਖਦੇਵ ਜੀ ਨੂੰ 16 ਸਾਲ ਆਪਣੇ ਕੋਲ ਰੱਖਿਆ ਇਹ ਖਡਾਇਆ ਵੀ ਸਾਲ ਸਰੂਪ, ਔਰ ਆਪ ਸ਼ਾਦੀ ਕੀਤੀ, ਆਪ ਹੀ ਕਾਰੋਬਾਰ ਉੱਥੇ ਸੇਵਾ। ਤੇ ਜਦੋਂ ਮਹਾਰਾਜ ਅਰਦਾਸੀਆਂ ਗਏ ਆ, ਹੋਰ ਬਹੁਤ ਬਹੁਤ ਹੈ, ਸੋ ਬੇਬੇ ਜੀ ਦੇ ਪਾਸ ਹੋਏ ਜਦੋਂ ਵੀ ਚੇਤੇ ਕੀਤਾ, ਮਹਾਰਾਜ ਹਾਜ਼ਰ ਹੁੰਦੇ ਰਹੇ। ਬੇਬੇ ਜੀ ਦਾ ਗੁਰਪੁਰਬ, ਬੀਬੀ ਗੁਰਬਾਨ ਕੌਰ ਜੀ ਨੇ ਇੱਥੇ ਵੀ ਉਹਨਾਂ ਦੀ ਯਾਦ, ਅਤੇ ਸੁਲਤਾਨਪੁਰ ਵੀ ਸੁਲਤਾਨ ਵਾਲਾ ਬੇਬੇ ਨਾਮ ਕੀ ਇਸਤਰੀ ਸਤਸੰਗ ਕਰ। ਸੋ ਬੀਬੀ ਜੀ ਵੀ ਦੇਖੋ, ਉਹਨਾਂ ਨੇ ਜਾਣਾ ਸੀ ਇਸ ਗੁਰਪੁਰਬ ਤੇ, ਡਾਕਟਰਾਂ ਵੱਲੋਂ ਇਲਾਜ ਮਿਲ ਰਹੀ ਸੀ, ਪਰ ਜੋ ਪ੍ਰਭੂ ਨੂੰ ਪਾਉਂਦਾ ਹੁੰਦਾ ਹੋਵੇ, ਉਹ ਪਿਛਲੇ ਐਤਵਾਰ ਡੋਨਰ ਸੀ ਕਿ ਸਾਨੂੰ ਕੁਝ ਉੱਥੇ ਗਈ ਹੋਈ ਹੈ ਤੇ ਇੱਥੇ ਵੀ, ਤੇ ਉਹਨਾਂ ਦੀ ਵੀ ਅਰਦਾਸ ਨਾਲ ਹੋਏਗੀ ਕਿ ਉਹਨਾਂ ਨੇ ਬੜੀ ਸੇਵਾ ਕੀਤੀ ਹੈ। ਸਾਰੀ ਸੰਗਤ ਜਿੱਥੇ ਤੱਕ ਤੁਸੀਂ ਫੋਨਾਂ ਤੇ ਜਾਂ ਆਪਣੇ ਸੰਪਰਕ ਵਾਲੇ ਮਾਲਕ ਪਾਏ ਉਹਨਾਂ ਨੂੰ ਦੱਸ ਦਿਓ ਕਿ ਕੱਲ੍ਹ ਸਾਰੇ ਸ਼ਾਮ ਦੇ ਦੀਵਾਨਾ ਗਜਬਜ ਕੇ ਸਮੇਂ ਨਾਲ ਆਇਓ, ਪ੍ਰੋਗਰਾਮ ਬਾਰੇ ਭਾਈ ਦਲਜੀਤ ਸਿੰਘ ਸਾਰਾ ਦੱਸ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।